ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੋਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ
ਤਾਲੀਵਾਲ ਉਹ ਛਾਏ ਪਏ ਨੇ ਕੈਨੀ ਤਾਲੀਵਾਲ
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-3004-36।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 Albion Road ਇਨ ਰੈਕਸਡੇਲ 4162131165।
ਏਸ਼ੀਅਨ ਫੂਡ ਸੈਂਟਰ ਦੀ ਨਵੀਂ ਲੋਕੇਸ਼ਨ ਦੀ ਗ੍ਰੈਂਡ ਓਪਨਿੰਗ ਹੋਣ ਜਾ ਰਹੀ ਹੈ 12 ਅਪ੍ਰੈਲ ਨੂੰ ਸ਼ਹਿਰ ਗੁਐਲਫ ਵਿੱਚ। ਇਸ ਮੌਕੇ ਤੇ 12 ਅਪ੍ਰੈਲ ਤੋਂ 21 ਅਪ੍ਰੈਲ ਤੱਕ ਲੱਗ ਚੁੱਕੀ ਹੈ ਗ੍ਰੈਂਡ ਓਪਨਿੰਗ ਸਪੈਸ਼ਲ ਸੇਲ। ਸ਼ੇਰ ਦੇਸੀ ਸਟਾਈਲ ਆਟਾ 13.99, ਆਮੰਡਸ 3.99 ਪਰ ਪਾਉਂਡ, 4 ਪਾਉਂਡ ਸ਼ੇਰ ਬੇਸਨ 5.99। $100 ਦੀ ਗ੍ਰੋਸਰੀ ਕਰਨ ਤੇ ਪਾਓ ਹੌਟ ਕੇਸ ਜਾਂ ਕੈਸਰੋਲ ਬਿਲਕੁਲ ਫ੍ਰੀ। $150 ਦੀ ਗ੍ਰੋਸਰੀ ਤੇ ਪਾਓ ਫ੍ਰੀ ਕੁੱਕਰ। ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨ ਤੇ ਤੁਸੀਂ ਤਾਜ਼ੇ ਫਲ, ਫਰੂਟ, ਸਬਜ਼ੀਆਂ, ਭਾਂਡੇ ਅਤੇ ਮਿਠਾਈਆਂ ਵੀ ਲੈ ਸਕਦੇ ਹੋ। ਕਾਲ ਐਟ 416-740-3262।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਆਪਣੇ ਵੱਖਰੇ ਤੇ ਸੁਥਰੇ ਲਵਾਜ਼ਮਾਤ ਦੇ ਨਾਲ ਬਣਾਓ ਅਵਤਾਰ ਦਾ ਹਰ ਪਕਵਾਨ ਖਾਸ। ਇਹੋ ਨਹੀਂ ਜੀ, ਰੀਅਲ ਕੈਨੇਡੀਅਨ ਸੁਪਰ ਸਟੋਰ ਵਿੱਚ ਕਮ ਕੀਮਤ ਤੇ ਪਾਓ ਸਭੀ ਕੁਝ, ਤੇ ਫੇਰ ਦੇਰ ਕਿਸ ਗੱਲ ਦੀ? ਅੱਜ ਹੀ ਜਾਓ ਰੀਅਲ ਕੈਨੇਡੀਅਨ ਸੁਪਰ ਸਟੋਰ।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰੱਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611-416-732-2611। ਨਾਮ ਯਾਦ ਰੱਖੀ, ਜਸ ਭੁੱਲਰ।
ਮਿਸੀਸਾਗਾ ਚ ਸਕੇਰਵਨ ਦੇ ਨੇੜੇ LRT ਲਾਈਨ ਦੇ ਨਾਲ ਬ੍ਰਾਂਡ ਨਿਊ ਕੌਂਡੋਜ਼, 1 bedroom ਪਲੱਸ ਡੈਨ ਇਨ 550,000, ਸਿਰਫ 5.5 lakh ਦੀ ਪਾਰਕਿੰਗ ਇਨਕਲੂਡਿਡ। 2 bedroom ਪਲੱਸ ਡੈਨ ਇਨ 700,000, ਸਿਰਫ $7 lakh ਦੀ ਪਾਰਕਿੰਗ ਇਨਕਲੂਡਿਡ। ਫੇਰ ਨਾ ਕਹਿਓ ਵੀ ਦੱਸਿਆ ਨੀ, ਜਿਹੜਾ ਲੈ ਗਿਆ ਲੈ ਗਿਆ, ਜਿਹੜਾ ਰਹਿ ਗਿਆ ਰਹਿ ਗਿਆ। ਬੁੱਕ ਕਰਨ ਲਈ ਨੰਬਰ ਓਹੀ ਓਹੀ ਆ, 647-384-6306। ਰੀਮੈਕਸ ਰਿਐਲਿਟੀ ਸਪੈਸ਼ਲਿਸਟ ਤੋਂ ਚਰਨਜੀਤ ਬਰਾੜ।
HK ਟਾਇਰ ਸੈਂਟਰ ਤੋਂ ਕਾਰਸ ਐਂਡ ਟਰੱਕਸ ਤੇ ਬ੍ਰਾਂਡ ਨਿਊ ਜਾਂ ਓਲਡ ਟਾਇਰਸ ਲੈ ਸਕਦੇ ਹੋ।
BF ਕੋਡਰੇਜ, ਹੈਮਕੌਕ, ਫਾਇਰਸਟੋਨ, ਚਾਈਨੀਜ਼ ਟਾਇਰਸ ਮਿਲਦੇ ਨੇ।
24x7 ਰੋਡ ਸਰਵਿਸ ਅਵੇਲੇਬਲ। HK ਟਾਇਰ ਸੈਂਟਰ, 6191 ਐਟਲਾਂਟਿਕ ਡਰਾਈਵ, ਮਿਸੀਸਾਗਾ। ਕਾਲ ਕਰੋ ਬੂਟਾ ਚਾਹਲ ਨੂੰ 6472954600, 647-295-4600। HK ਟਾਇਰ ਸੈਂਟਰ।
ਪੀਜ਼ਾ 1957 ਤੋਂ ਟੋਰੋਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ, ਜਿਨ੍ਹਾਂ ਦੀਆਂ GTA ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ। ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇੰਸਪਾਇਰਡ ਬਾਈ ਇਟਲੀ। ਵੀ ਆਰ ਨਾਓ ਸਰਵਿੰਗ ਇਨ ਬ੍ਰਾਂਟਨ ਐਂਡ ਮਿਸੀਸਾਗਾ। ਓਪਨਿੰਗ ਵਾਕ ਇਨ ਸਪੈਸ਼ਲ, ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫੋਰ ਜਸਟ $28.95।
ਆਰਡਰ ਆਨਲਾਈਨ ਐਟ mamaspizza.com।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਜੀ। 11 April ਤੇ ਵੀਰਵਾਰ ਦਾ ਦਿਨ ਹੈ ਜੀ ਅੱਜ, ਤੇ ਮੈਂ ਸੋਮਵਾਰ ਨੂੰ ਮੇਰਾ ਖਿਆਲ ਪ੍ਰੋਗਰਾਮ ਕੀਤਾ ਸੀ, ਜਿਸ ਦਿਨ ਗ੍ਰਹਿਣ ਲੱਗਿਆ ਹੋਇਆ ਸੀ। ਗ੍ਰਹਿਣ ਸ਼ਬਦ ਦੇਖ ਲਓ ਤੁਸੀਂ, ਹੈ ਨਾ, ਡਰਾਉਣਾ ਜਿਹਾ ਸ਼ਬਦ ਆ, ਹੈ ਨਾ। ਗ੍ਰਹਿਣ, ਐਕਲਿਪਸ ਸੋਹਣਾ ਜਿਹਾ ਲੱਗਦਾ, ਮੁਲਾਇਮ ਜਿਹਾ ਲੱਗਦਾ। ਐਕਲਿਪਸ, ਸੋਲਰ ਐਕਲਿਪਸ, ਜਦੋਂ ਤੁਸੀਂ ਸੋਲਰ ਐਕਲਿਪਸ ਕਹਿੰਦੇ ਹੋ ਤੇ ਉਹਦੇ ਚ ਕੋਈ ਵਹਿਮ ਜਿਹਾ ਨਹੀਂ ਲੱਗਦਾ। ਸਾਰਿਆਂ ਨੂੰ ਪਤਾ ਵੀ ਐਕਲਿਪਸ ਆ ਜਿਹੜਾ ਇਹ ਨੈਚੁਰਲ ਫੀਨੋਮੀਨਾ, ਕੁਦਰਤੀ ਵਰਤਾਰਾ। ਇੱਕ ਜਦੋਂ ਗ੍ਰਹਿਣ ਕਹਿੰਦੇ ਹੋ ਨਾ, ਫਟਾਫਟ ਆਪਣੇ ਫਿਰ ਉਹ ਜੋਤਸ਼ੀ ਤੇ ਗ੍ਰਹਿਆਂ ਦੀ ਚਾਲ ਦੱਸਣ ਵਾਲੇ ਤੇ ਬਾਬੇ ਉਪਾਅ ਕਰਨ ਵਾਲੇ ਤੇ ਉਹ ਆ ਜਾਂਦੇ ਆਪਣੇ ਧਿਆਨ ਦੇ ਵਿੱਚ। ਵੈਸੇ ਹੀ ਜਦੋਂ ਕੋਈ ਗੱਲ ਪੁੱਠੀ ਸਿੱਧੀ ਜੀ ਹੋ ਰਹੀ ਹੋਵੇ ਆਪਾਂ ਕਹਿੰਦੇ ਗ੍ਰਹਿਣ ਲੱਗ ਗਿਆ। ਕਈ ਵਾਰ ਬੰਦੇ ਨੂੰ ਵੀ ਕਹਿ ਦਿੰਦੇ ਆ, ਹੈ ਨਾ, ਕਿੱਥੇ ਗ੍ਰਹਿਣ ਲੱਗ ਗਿਆ, ਹੈ ਨਾ। ਤੇ ਉਸ ਦਿਨ ਹੀ ਮੈਂ ਤੁਹਾਨੂੰ ਇਸ਼ਾਰਾ ਕਰਕੇ ਗਿਆ ਸੀ ਵੀ 10 April ਨੂੰ ਡਾਕਟਰ ਇਬਰਾਹੀਮ ਟੀ ਕਬੂਰ ਦਾ ਜਨਮ ਦਿਨ ਹੁੰਦਾ। ਤੇ ਵੈਸੇ ਤਾਂ ਚਲੋ ਇਨਸਾਨ ਆਉਂਦੇ ਆ ਜਾਂਦੇ ਆ, ਜਨਮ ਦਿਨ ਦੀ ਕੋਈ ਐਡੀ ਅਹਿਮੀਅਤ ਨਹੀਂ ਹੁੰਦੀ, ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ। ਪਰ ਜਦੋਂ ਕੋਈ ਬੰਦਾ ਮਹਾਨ ਕੰਮ ਕਰ ਜਾਂਦਾ, ਉਹ ਕੰਮ ਨੂੰ ਨਹੀਂ ਯਾਦ, ਆਪਾਂ ਕੰਮ ਨੂੰ ਯਾਦ ਕਰਦੇ ਹਾਂ, ਬੰਦੇ ਨੂੰ ਤਾਂ ਘੱਟ ਯਾਦ ਕਰਦੇ ਹਾਂ। ਸਰੀਰ ਆ ਮਾਦਾ, ਮੈਟਰ, ਸਰੀਰ ਖਤਮ ਹੋ ਜਾਂਦਾ, ਬੰਦਾ ਵਿਚਾਰਾਂ ਦੇ ਰੂਪ ਦੇ ਵਿੱਚ ਜਿਉਂਦਾ ਰਹਿੰਦਾ। ਹੁਣ ਅਸੀਂ ਆਪਣੇ ਮਾਂ ਪਿਓ, ਦਾਦਾ ਦਾਦੀ ਯਾਦ ਕਰਦੇ ਹਾਂ, ਕਿਉਂ ਯਾਦ ਕਰਦੇ ਹਾਂ, ਉਹ ਆਪਣੀਆਂ ਗੱਲਾਂ ਰਾਹੀਂ, ਆਪਣੇ ਕੰਮਾਂ ਰਾਹੀਂ ਸਾਨੂੰ ਐਂ ਲੱਗਦਾ ਵੀ ਸਾਡੇ ਨੇੜੇ ਤੇੜੇ ਆ, ਸਰੀਰਕ ਤੌਰ ਤੇ ਭਾਵੇਂ ਖਤਮ ਹੋ ਚੁੱਕਿਆ। ਇਵੇਂ ਜਿਹੜੇ ਮਹਾਨ ਪੁਰਸ਼ ਹੁੰਦੇ ਆ, ਮਹਾਂਪੁਰਸ਼, ਗੁਰੂ, ਪੀਰ, ਪੈਗੰਬਰ, ਵਿਗਿਆਨੀ, ਫਿਲਾਸਫਰ, ਯੋਧੇ, ਇਹ ਸਾਰਿਆਂ ਨੂੰ ਆਪਾਂ ਵਿਚਾਰਧਾਰਕ ਤੌਰ ਦੇ ਉੱਤੇ ਆਪਣੇ ਨੇੜੇ ਤੇੜੇ ਵੇਖਦੇ ਹਾਂ। ਜਦੋਂ ਕੋਈ ਗੱਲ ਆਉਂਦੀ ਆ, ਕੋਈ ਘਟਨਾ ਵਾਪਰਦੀ ਆ, ਆਪਾਂ ਉਹਨਾਂ ਨੂੰ, ਉਹ ਅਚਨਚੇਤ ਹੀ ਸਾਡੇ ਦਿਮਾਗ ਦੇ ਵਿੱਚ ਆ ਜਾਂਦੇ ਆ। ਤੇ ਡਾਕਟਰ ਇਬਰਾਹੀਮ ਟੀ ਕਬੂਰ, ਕਿਉਂਕਿ ਵੱਖਰੀ ਸੋਚ ਦੇ ਇਨਸਾਨ ਸੀ, ਕੀ ਨਵਾਂ ਕੀਤਾ ਸੀ ਉਹਨਾਂ ਨੇ, ਵਹਿਮਾਂ ਭਰਮਾਂ ਨਾਲ ਕੀ ਰਿਲੇਸ਼ਨਸ਼ਿਪ ਰਿਹਾ, ਤੇ ਇਕੱਲਿਆਂ ਨੇ ਹੀ ਉਹਨਾਂ ਨੇ ਯੁੱਧ ਲੜਿਆ, ਆਪ ਕਿਤਾਬਾਂ ਵੀ ਲਿਖੀਆਂ, ਦੁਨੀਆਂ ਦੇ ਦੇਸ਼ਾਂ 'ਚ ਜਿੱਥੇ ਉਹਨਾਂ ਨੂੰ ਚੁਣੌਤੀ ਮਿਲਦੀ ਸੀ, ਚੈਲੰਜ ਕਰਦਾ ਸੀ ਕੋਈ, ਉੱਥੇ ਜਾਂਦੇ ਸੀ। ਉਸ ਵੇਲੇ 10,000 rupees ਦਾ ਇਨਾਮ ਰੱਖਿਆ ਹੋਇਆ ਸੀਗਾ, ਭੂਤਾਂ ਪ੍ਰੇਤਾਂ, ਜਾਦੂ ਟੂਣੇ, ਗੈਬੀ ਸ਼ਕਤੀਆਂ, ਜਿਹੜਾ ਵੀ ਕਹਿੰਦਾ ਸੀ ਮੇਰੇ ਕੋਲ ਕੋਈ ਅਲੋਕਾਰੀ ਤਾਕਤ ਹੈਗੀ ਆ, ਉਹ ਕਹਿੰਦੇ ਸੀ ਵੀ ਮੈਥੋਂ ਇਨਾਮ ਜਿੱਤ ਲਓ ਤੁਸੀਂ। ਤੇ ਆਪਾਂ ਇਸ ਗੱਲ ਦੇ ਬਹਾਨੇ ਨਾਲ ਅੱਜ ਕਾਫੀ ਸਾਰੀਆਂ ਗੱਲਾਂ ਕਰਨੀਆਂ ਨੇ। ਗੱਲਾਂ ਚੋਂ ਗੱਲ ਮੇਨ ਇਹ ਗੱਲ ਕਰਨੀ ਆ, ਬਹੁਤ ਸਾਰੇ ਜਿਹੜੇ ਵੱਡੀ ਗਿਣਤੀ 'ਚ ਪੜ੍ਹੇ ਲਿਖੇ ਲੋਕ ਸੋਚਦੇ ਨੇ, ਬਈ ਵਹਿਮ ਭਰਮ ਤਾਂ ਬਹੁਤ ਪਿੱਛੇ ਰਹਿ ਗਏ ਜੀ, ਜਾਦੂ ਟੂਣੇ ਨੂੰ ਅੱਜ ਕੱਲ੍ਹ ਕੌਣ ਮੰਨਦਾ, ਭੂਤਾਂ ਪ੍ਰੇਤਾਂ ਨੂੰ ਕੌਣ ਮੰਨਦਾ। ਪਰ ਮੇਰਾ ਮੰਨਣਾ, ਹੋ ਸਕਦਾ ਮੈਂ ਗਲਤ ਹੋਵਾਂ, ਮੇਰਾ ਮੰਨਣਾ ਬਈ ਪੜ੍ਹੇ ਲਿਖੇ ਲੋਕ ਇਹੋ ਜਿਹੀ ਡੂੰਘੀ ਖੱਡ ਦੇ ਵਿੱਚ ਡਿੱਗੇ ਹੋਏ ਨੇ ਨਾ, ਇਹੋ ਜਿਹੀ ਡੂੰਘੀ ਖੱਡ ਦੇ ਵਿੱਚ ਡਿੱਗੇ ਨੇ, ਅਜੇ ਕਿਸੇ ਨੂੰ ਜਿਹੜਾ ਜਿਹਨੂੰ ਕੋਈ ਪੜ੍ਹਨ ਲਿਖਣ ਦਾ ਮੌਕਾ ਨਹੀਂ ਮਿਲਿਆ, ਪਰ ਜ਼ਿੰਦਗੀ ਦਾ ਜਿਹਦੇ ਕੋਲ ਤਜਰਬਾ, ਉਹ ਤਾਂ ਕੋਈ ਸਿਆਣਾ ਬੰਦਾ ਹੋਊਗਾ, ਉਹ ਛੇਤੀ ਗੱਲ ਮੰਨ ਲੂਗਾ, ਕਿਉਂਕਿ ਉਹਨੂੰ ਆਪਣੀ ਇਗਨੋਰੈਂਸ ਬਾਰੇ ਅਹਿਸਾਸ ਹੋ ਜਾਂਦਾ ਤੇ ਉਹ ਸਿੱਖਣ ਦੇ ਰਾਹ ਤੇ ਵੀ ਤੁਰ ਪੈਂਦਾ। ਪਰ ਜਿਹਨੇ ਡਿਗਰੀਆਂ ਚੱਕ ਲਈਆਂ, ਕਿਤਾਬਾਂ ਫਰੋਲ ਲੀਆਂ, ਤੇ ਜਿਹਦੇ ਮਨ ਦੇ ਵਿੱਚ ਇਹ ਗੱਲ ਬਹਿ ਗਈ ਵੀ ਮੈਂ ਵਹਿਮੀ ਨੀ ਗਾ, ਵਹਿਮ ਭਰਮ ਤਾਂ ਪਿੰਡਾਂ ਚ ਹੁੰਦੇ ਨੇ, ਵਹਿਮ ਭਰਮ ਤਾਂ ਪਛੜੇ ਇਲਾਕਿਆਂ ਚ ਹੁੰਦੇ ਨੇ। ਮੈਨੂੰ ਕਈ ਵਾਰੀ ਬਹੁਤ ਹਾਸਾ ਆਉਂਦਾ ਵੀ ਵਿਗਿਆਨ ਟੈਕਨੋਲੋਜੀ ਦੇ ਯੁੱਗ ਦੇ ਵਿੱਚ, ਇੰਟਰਨੈਟ ਦੇ ਯੁੱਗ ਦੇ ਵਿੱਚ ਲੋਕ ਐਡੇ ਐਡੇ ਵੱਡੇ ਵਹਿਮੀ, ਤੇ ਫਿਰ ਕਹਿੰਦੇ ਜੀ ਨਹੀਂ ਅਸੀਂ ਤਾਂ ਵਹਿਮੀ ਨੀ ਹਾਂ, ਅਸੀਂ ਤਾਂ ਪੜ੍ਹੇ ਲਿਖੇ ਹਾਂ। ਮੈਂ ਤੁਹਾਨੂੰ ਉਦਾਹਰਣਾਂ ਦੇ ਕੇ ਦੱਸਣਾ, ਉਦਾਹਰਣਾਂ ਦੇ ਕੇ ਮੈਂ ਐਵੇਂ ਕੋਈ ਗੱਲ ਨਹੀਂ ਕਰਦਾ ਹੁੰਦਾ, ਤੇ ਤੁਸੀਂ ਸਹਿਮਤ ਹੋਵੋਗੇ, ਤੁਸੀਂ ਸਹਿਮਤ ਵੀ ਹੋਵੋਗੇ, ਤੁਸੀਂ ਅੰਦਰੋਂ ਅੰਦਰ ਹੱਸੋਗੇ ਵੀ, ਤੁਹਾਨੂੰ ਐਂ ਲੱਗੂਗਾ ਲੈ ਲੈ ਲੈ, ਨਾਲੇ ਮਾੜੀ ਮੋਟੀ ਸ਼ਰਮ ਵੀ ਆਊਗੀ ਵੀ ਹਾਂ ਯਾਰ ਆਹ ਤਾਂ ਅਸੀਂ ਵੀ ਕਰਦੇ ਹਾਂ, ਹੈਨਾ। ਤਰਕਸ਼ੀਲਤਾ ਦੇ ਰਾਹ ਦੇ ਉੱਤੇ ਤੁਰਨਾ ਸੌਖਾ ਨਹੀਂ, ਨੌ ਕੁ ਬੰਦਿਆਂ ਨੂੰ ਇਕੱਠੇ ਕਰਕੇ ਤਰਕਸ਼ੀਲ ਸੁਸਾਇਟੀ ਬਣਾ ਲੈਣ ਨਾਲੇ ਮਤਲਬ ਅਸੀਂ ਸਮਝ ਲਈ ਵੀ ਅਸੀਂ ਸਿਆਣੇ ਹੋ ਗਏ, ਜਾਂ ਅਸੀਂ ਦੋ ਕੁ ਗੱਲਾਂ ਨੂੰ ਜਾਦੂ ਟੂਣਿਆਂ ਨੂੰ ਮੰਨਣੋਂ ਹਟ ਗਏ, ਤੇ ਇਹ ਸਭ ਤੋਂ ਵੱਡਾ ਵਹਿਮ ਹੁੰਦਾ। ਆਪਣੇ ਆਪ ਨੂੰ ਪੜ੍ਹਿਆ ਲਿਖਿਆ ਸਮਝ ਜਾਣਾ ਤੇ ਪ੍ਰੈਕਟੀਕਲੀ ਕਿਸੇ ਵਧੀਆ ਗੱਲ ਦਾ ਵਿਰੋਧ ਕਰਨਾ, ਆਪਣੇ ਆਪ ਨੂੰ ਮਹਾਰਥੀ ਸਮਝ ਰੱਖਣਾ ਤੇ ਘੋਖਣਾ ਬਿਲਕੁਲ ਹੀ ਨਾ, ਇਹ ਕੋਈ ਤਰਕਸ਼ੀਲ ਤਾਂ ਨਹੀਂ ਹੁੰਦੀਗੀ। ਵੈਸੇ ਕਹੀ ਜਾਣਾ ਵੀ ਅਸੀਂ ਵਹਿਮਾਂ ਭਰਮਾਂ ਨੂੰ ਨਹੀਂ ਮੰਨਣਾ, ਪਰ ਆਪਣੇ ਵਿਸ਼ਵਾਸਾਂ ਮੂਹਰੇ ਕਹੀ ਜਾਣਾ ਵੀ ਇਹ ਤਾਂ ਜੀ ਸਾਡੇ ਵਿਸ਼ਵਾਸ ਤਾਂ ਬਸ ਜੀ ਆਏ ਹਾਏ ਹਾਏ, ਅਸੀਂ ਤਾਂ ਆਹ ਕਰ ਦਾਂਗੇ, ਅਸੀਂ ਉਹ ਕਰ ਦਾਂਗੇ, ਤੇ ਦੂਜਿਆਂ ਦੇ ਵਿਸ਼ਵਾਸਾਂ ਨੂੰ ਅੰਧ ਵਿਸ਼ਵਾਸ ਕਹੀ ਜਾਣਾ। ਜਦੋਂ ਆਪਦੇ ਉੱਤੇ ਵਿਪਤਾ ਪੈਣੀ, ਉਦੋਂ ਸਭ ਕਿਸਮ ਦੇ ਸਾਧਾਂ ਸੰਤਾਂ ਰੱਬਾਂ ਨੂੰ ਧਿਆ ਲੈਣਾ, ਥਾਂ ਥਾਂ ਤੇ ਭਟਕਦੇ ਫਿਰਨਾ, ਤੇ ਦੂਜਿਆਂ ਨੂੰ ਕਹਿਣਾ ਲਓ ਜੀ ਇਹ ਤਾਂ ਫਿਰ ਆਪਾਂ ਇਲਾਜ ਲੱਭਦੇ ਫਿਰਦੇ ਸੀ, ਫਿਰ ਦੂਜਿਆਂ ਨੂੰ ਕਹਿਣਾ ਵੀ ਜਦੋਂ ਵਿਪਤਾ ਪੈਂਦੀ ਆ ਉਦੋਂ ਫਿਰ ਭਾਈ ਉਦੋਂ ਤਾਂ ਮੰਨਣਾ ਹੀ ਪੈਂਦਾ। ਦੇਖੋ ਡਾਕਟਰ ਇਬਰਾਹਿਮ ਟੀ ਕਪੂਰ ਖੁਦ ਕਬਰਸਤਾਨਾਂ ਦੇ ਵਿੱਚ ਸੌਂਦਾ ਰਿਹਾ, ਵੀ ਦੇਖੀਏ, ਪਤਾ ਤਾਂ ਸੀਗਾ ਉਹਨੂੰ ਵੀ ਦੇਖੀਏ ਕੋਈ ਨੀ, ਦੇਖੀਏ ਕਿਤੇ ਭੂਤ ਪ੍ਰੇਤ ਹੈਗਾ ਵੀ ਆ ਕਿ ਨਹੀਂ। ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਮੀਟਿੰਗਾਂ ਕਰਦੇ ਹੁੰਦੇ ਸੀਗੇ ਸਿਵਿਆਂ ਦੇ ਵਿੱਚ ਜਾ ਕੇ, ਉਹਨਾਂ ਨੂੰ ਪਤਾ ਸੀ ਵੀ ਇੱਥੇ ਜਿਹੜੇ CID ਵਾਲੇ ਏਜੰਟ ਵੀ ਨਹੀਂ ਆਉਣੇ, ਕਿਉਂਕਿ ਉਹ ਵੀ ਭੂਤਾਂ ਪ੍ਰੇਤਾਂ ਤੋਂ ਡਰਦੇ ਨੇ, ਬੇਖੌਫ ਹੋ ਕੇ ਮੀਟਿੰਗਾਂ ਕਰਦੇ ਹੁੰਦੇ ਸੀ। ਚੰਦਰ ਸ਼ੇਖਰ ਆਜ਼ਾਦ ਦਾ ਆਖਰੀ ਮੁਕਾਬਲਾ ਜਦੋਂ ਹੋਇਆ ਸੀ ਨਾ, ਜਦੋਂ ਪੁਲਿਸ ਨੇ ਘੇਰਿਆ, ਤੇ ਉਹ ਮੇਰਾ ਖਿਆਲ ਲਖਨਊ ਦੇ ਉਦੋਂ ਰਾਮਬਾਗ ਕਿਹਾ ਜਾਂਦਾ ਹੁੰਦਾ ਸੀ ਸ਼ਾਇਦ, ਲਖਨਊ ਦੇ ਕਿਸੇ ਮੁਰਦਾ ਘਰ ਦੇ ਵਿੱਚ ਸਿਵਿਆਂ ਦੇ ਵਿੱਚ ਸੀ, ਉਦੋਂ ਉਹ ਉੱਥੇ ਮੁਕਾਬਲਾ ਹੋਇਆ ਸੀ ਸ਼ਾਇਦ, ਜੇ ਮੈਂ ਨਾ ਭੁੱਲਦਾ ਹੋਵਾਂ। ਇਬਰਾਹਿਮ ਟੀ ਕਪੂਰ ਨੇ ਚੁਣੌਤੀ ਦਿੱਤੀ ਜੀ, ਇਕੱਲੇ ਬੰਦੇ ਨੇ ਚੁਣੌਤੀ ਦਿੱਤੀ, ਤੇ ਚੁਣੌਤੀ ਵੀ ਦਿੱਤੀ ਉਹਨੇ, ਆ ਜਿਹੜੇ ਦੇਸ਼ ਚੋਂ ਅਸੀਂ ਆਏ ਹਾਂ ਜਿੱਥੇ ਸਭ ਕਿਸਮ ਦੇ ਠੱਗ ਚੋਰ ਲਫੰਗੇ ਸਾਧ ਲਫੰਗੇ ਹੀ ਹੁੰਦੇ ਆ, ਤੁਹਾਨੂੰ ਪਤਾ ਜਦੋਂ ਸਾਧ ਆ ਗਿਆ ਤਾਂ ਮਤਲਬ ਉਹਦੇ ਵਿੱਚ ਸਾਰਾ ਕੁਛ ਹੀ ਆ ਗਿਆ, ਬਰੋਡ ਟਰਮ ਆ ਗਈ, ਜਿਹੜਾ ਸਾਧ ਹੋਊਗਾ ਨਾ ਤੁਸੀਂ ਲੱਖ ਕਹੀ ਜਾਓ ਵੀ ਸਾਧ ਆ ਜਿਹੜਾ ਉਹ ਨਿਰਲੇਪ ਆ, ਪਰ ਨਹੀਂ, ਜਿਹੜੇ ਅੱਜ ਕੱਲ ਦੇ ਸਾਧ ਨੇ ਨਾ ਇਹ ਐਡੇ ਕੁ ਝੂਠੇ ਨੇ, ਇਹਨਾਂ ਨੂੰ ਬਰੀ, ਇਹਨਾਂ ਤੋਂ ਇੱਕ ਵੀ ਬੰਦਾ ਤੁਹਾਨੂੰ ਸਾਫ਼ ਸੁਥਰਾ ਨਹੀਂ ਥਿਆਉਣਾ, ਇੱਕ ਵੀ ਬੰਦਾ ਨਹੀਂ। ਇਹ ਆਪ ਕਹਿੰਦੇ ਆ ਮੋਹ ਮਾਇਆ ਤੋਂ ਦੂਰ ਰਹੋ, ਆਹ ਦੇਖ ਲਓ ਇੱਕ ਫੂਕਾਂ ਵਾਲੇ ਬਾਬੇ ਨੂੰ ਸੁਪਰੀਮ ਕੋਰਟ ਨੇ, ਕੋਈ 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 ਦਲੇਰੀ ਜੱਜ ਹੁੰਦਾ ਜਿਹੜਾ ਆ ਕੇ ਸੁਣਾਉਂਦਾ, ਉਹਨੇ ਬਾਹਰ ਮਾਫ਼ੀ ਮੰਗੀ ਜਿਹੜਾ ਇਹ ਫੂਕਾਂ ਮਾਰਨ ਵਾਲਾ ਬਾਬਾ ਨਾ ਰਾਮਦੇਵ, ਕਿਉਂਕਿ ਪਤੰਜਲੀ ਝੂਠ ਦਾ ਪ੍ਰਚਾਰ ਕਰਦੇ ਨੇ, ਇੱਧਰੋਂ ਉੱਧਰੋਂ ਕਿਸੇ ਬੂਟੇ ਦੀਆਂ ਜੜਾਂ ਲੈ ਲਈਆਂ, ਕਿਸੇ ਦੇ ਪੱਤੇ ਲੈ ਲਏ, ਉਹ ਕਹਿੰਦੇ ਜੀ ਇਹਦੇ 'ਚ ਤਾਂ ਇੰਨੀ ਤਾਕਤ, ਅਸੀਂ ਹਰਬਲ ਪ੍ਰੋਡਕਟ ਬਣਾਉਂਦੇ ਹਾਂ ਅਤੇ ਕਹਿੰਦੇ ਕੈਂਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਹੁੰਦਾ। ਸੁਪਰੀਮ ਕੋਰਟ ਨੇ ਝਾੜ ਪਾਈ, ਫਿਰ ਵੀ ਇਹਨਾਂ ਦਾ ਸਮਾਨ ਜਿਹੜਾ ਵਿਕਦੇ ਰਹੇ, ਇੱਥੇ ਵੀ ਲੈਂਦੇ ਨੇ ਬਥੇਰੇ ਸਟੋਰਾਂ 'ਤੇ ਰੱਖਿਆ ਹੋਇਆ, ਫਿਰ ਮਾਫ਼ੀ ਮੰਗ ਲਈ ਝੂਠੀ ਜੀ ਪਹਿਲਾਂ ਪ੍ਰੈਸ 'ਚ, ਕੱਲ੍ਹ ਪਰਸੋਂ ਜੱਜ ਸਾਹਿਬ ਨੇ ਝਾੜੇ ਬਹੁਤ, ਕਹਿੰਦੇ ਵੀ ਬਾਹਰ ਮਾਫ਼ੀ ਮੰਗਣ ਦਾ ਕੀ ਮਤਲਬ, ਇਹਦਾ ਤੁਸੀਂ ਪਬਲਿਸਿਟੀ ਭਾਲਦੇ ਹੋ, ਆਏ ਨਹੀਂ ਕਹਿੰਦੇ ਮਾਫ਼ੀ ਦੇ ਕੇ ਛੱਡਣਾ, ਮਤਲਬ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਨੇ। ਅੱਛਾ ਕੱਲੇ ਇਬਰਾਹਿਮ ਟੀ ਕਪੂਰ ਨੇ ਜੀ ਇਹਨਾਂ ਨਾਲ ਆਡਾ ਲਾਈ ਰੱਖਿਆ ਇੰਨੇ ਸਾਲ, ਜਿਹੜੇ ਵਹਿਮ ਭਰਮ ਫੈਲਾਉਂਦੇ ਨੇ। ਇੱਕ ਨਹੀਂ ਬਾਬੇ ਨਹੀਂ, ਉਹ ਕਹਿੰਦਾ ਵੀ ਜਿਹੜਾ ਮਰਜ਼ੀ ਆ ਜਾਓ, ਕੋਈ ਜੋਤਿਸ਼ ਵਾਲਾ ਆ ਜਾਓ, ਕੋਈ ਗ੍ਰਹਿਆਂ ਦੀ ਚਾਲ ਦੱਸਣ ਵਾਲਾ ਆ ਜਾਓ, ਕੋਈ ਗ੍ਰਹਿ ਟਾਲਣ ਵਾਲਾ ਆ ਜਾਓ, ਕੋਈ ਗੈਰ ਵਿਗਿਆਨਕ ਢੰਗ ਤਰੀਕੇ ਨਾਲ ਨਾਮਰਾਦ ਬਿਮਾਰੀਆਂ ਦਾ ਇਲਾਜ ਕਰਨ ਵਾਲੇ ਆ ਜਾਓ, ਕੋਈ ਮੰਤਰ ਪੜ੍ਹਨ ਵਾਲੇ ਆ ਜਾਓ, ਕੋਈ ਧਾਰਮਿਕ ਮੰਤਰਾਂ ਦਾ ਰਟਣ ਮੰਤਰ ਕਰਕੇ ਕਿਸੇ ਦੀ ਪ੍ਰੋਬਲਮ ਦੂਰ ਕਰਨ ਦਾ ਦਾਅਵਾ ਕਰਦੇ ਆ ਉਹ ਆ ਜਾਓ। ਸਿੰਪਲ ਤੋਂ ਸਿੰਪਲ ਗੱਲਾਂ ਉਹਨੇ ਸ਼ਰਤਾਂ ਰੱਖੀਆਂ ਵੀ ਆਹ ਆਹ ਗੱਲਾਂ ਤੁਸੀਂ ਪੂਰੀਆਂ ਕਰ ਦਿਓ ਤੇ ਇਨਾਮ ਲੈ ਜਾਓ। ਵੈਸੇ ਇਹ ਇੱਥੇ ਸਾਡੇ ਨਾਰਥ ਅਮਰੀਕਾ ਚ ਵੀ ਨਾ ਜੇਮਸ ਰੈਂਡੀ ਦੀ ਆਰਗੇਨਾਈਜੇਸ਼ਨ ਆ, ਉਹਨਾਂ ਨੇ 1 ਮਿਲੀਅਨ ਦਾ ਇਨਾਮ ਰੱਖਿਆ ਹੋਇਆ। ਹੁਣ ਬਹੁਤ ਸਾਰੇ ਲੋਕ ਕਹਿੰਦੇ ਜੀ ਨਾਮ ਨੂਮ ਜਿਹੜਾ ਕਰਨੀ ਵਾਲਾ ਬੰਦਾ ਹੁੰਦਾ ਨਾ ਉਹ ਨਾਮ ਨੂਮ ਜਿੱਤਣ ਦੇ ਚੱਕਰ ਚ ਨਹੀਂ ਪੈਂਦਾ ਹੁੰਦਾ, ਨਿਰਾ ਕੋਰਾ ਝੂਠ। ਬਹੁਤ ਵਾਰੀ ਨਾ ਮੈਨੂੰ, ਕਿਉਂਕਿ ਮੈਂ 84 ਤੋਂ ਜੁੜਿਆ ਹੋਇਆ ਜੀ ਜਦੋਂ ਤੋਂ ਤਰਕ ਸੋਸਾਇਟੀ ਬਣੀ, ਮੈਨੂੰ ਕਹਿ ਦਿੰਦੇ ਤੁਸੀਂ ਜੀ ਜੋਤਿਸ਼ ਵਿਗਿਆਨ ਨਹੀਂ ਪੜ੍ਹਿਆ। ਮੈਂ ਕਿਹਾ ਜੀ ਠੀਕ ਹੈ ਮੰਨ ਲੈਂਦੇ ਨਹੀਂ ਪੜ੍ਹਿਆ, ਪਰ ਸਾਇੰਸ ਦੇ ਤਾਂ ਸਟੂਡੈਂਟ ਆ ਨਾ ਅਸੀਂ। ਕਹਿਣਗੇ ਨਾ ਜੀ ਨਾ, ਜਿਹੜੀ ਚੀਜ਼ ਪੜ੍ਹੀ ਨਾ ਉਹਦੇ ਬਾਰੇ ਗੱਲ ਨਹੀਂ ਕਰਨੀ ਚਾਹੀਦੀ। ਮੈਂ ਕਿਹਾ ਕੋਈ ਨਹੀਂ ਜੀ, ਫਿਰ ਡਾਕਟਰਾਂ ਨੇ, ਡਾਕਟਰ ਜਿਹੜੇ ਹੁੰਦੇ ਆ ਡਾਕਟਰਾਂ ਨੇ ਕਿਹੜਾ ਸਾਰਾ ਕੁਝ ਪੜ੍ਹਿਆ ਹੁੰਦਾ। ਡਾਕਟਰ ਵੀ ਸਪੈਸ਼ਲਿਸਟ ਹੁੰਦੇ ਨੇ ਨਾ, ਹਾਰਟ ਦਾ ਸਪੈਸ਼ਲਿਸਟ ਆ, ਆਹ ਅੰਤੜੀਆਂ ਦਾ ਗੈਸਟਰੋਐਂਟਰੋਲੋਜਿਸਟ ਆ, ਆਹ ਬੱਚਿਆਂ ਦੀਆਂ ਬਿਮਾਰੀਆਂ ਦਾ ਸਪੈਸ਼ਲਿਸਟ ਆ, ਆਹ ਗਾਇਨੀਕੋਲੋਜਿਸਟ ਆ। ਵੀ ਕੋਈ ਨਹੀਂ, ਫਿਰ ਸਾਡੇ ਕੋਲ ਜਿਹੜੇ ਸਪੈਸ਼ਲਿਸਟ ਉਹਨਾਂ ਨਾਲ ਗੱਲ ਕਰ ਲਓ। ਮਾਸਟਰ ਸੁਰਜੀਤ ਦੋਧਰ ਉਹਨਾਂ ਨੇ ਨਾ ਜੋਤਿਸ਼ ਝੂਠ ਬੋਲਦਾ ਕਿਤਾਬ ਲਿਖੀ, ਉਹ ਜੋਤਿਸ਼ੀਆਂ ਦੇ ਸੰਮੇਲਨਾਂ ਚ ਜਾਂਦੇ, ਉਹਨਾਂ ਨੇ ਸਾਰਾ ਪੜ੍ਹਿਆ। ਮੈਂ ਕਿਹਾ ਬੇਸਿਕ ਤਾਂ ਅਸੀਂ ਵੀ ਪੜ੍ਹਿਆ ਹੋਇਆ, ਪਰ ਜੇ ਤੁਸੀਂ ਇਹ ਕਹਿ ਦੋਗੇ ਵੀ ਇਸ ਗੱਲ ਲਈ ਕੋਈ ਪੜ੍ਹਨ ਦੀ ਲੋੜ ਆ ਬਈ ਮੰਗਲ ਗ੍ਰਹਿ ਆ ਜਿਹੜਾ ਜਾਂ ਸ਼ਨੀ ਗ੍ਰਹਿ ਆ ਜਿਹੜਾ ਇਹ ਪਰਸੋਂ ਨੂੰ ਤੁਹਾਡਾ ਐਕਸੀਡੈਂਟ ਹੋਣਾ ਤੇ ਸ਼ਨੀ ਗ੍ਰਹਿ ਵਾਲੇ ਦਿਨ ਜਿਹੜਾ ਸ਼ਨੀ ਦੇਵਤਾ ਉਹਦੇ ਚੇਲੇ ਸ਼ਨਿਚਰਵਾਰ ਨੂੰ ਤੇਲ ਮੰਗਦੇ ਫਿਰਦੇ ਹੁੰਦੇ ਆ ਵੀ ਸ਼ਨੀ ਦੇਵਤਾ ਕਰਦੇ ਵੀ ਉਹ ਤੇਲ ਦੇਣ ਨਾਲ ਉਹਨਾਂ ਨੂੰ ਤੇ ਪਰਸੋਂ ਨੂੰ ਮੇਰਾ ਐਕਸੀਡੈਂਟ ਹੋਣਾ ਤੇ ਬਚ ਜੂੰਗਾ ਮੈਂ। ਕਿਹਾ ਵੀ ਇੰਨੀ ਕੁ ਤਾਂ ਪੜ੍ਹਾਈ ਮੈਨੂੰ ਪਤਾ, ਇਸ ਕਰਕੇ ਜਿੰਨਾ ਕੁ ਅਸੀਂ ਕੁਝ ਸਿੱਖ ਸਕੇ ਹਾਂ, ਜਿੰਨਾ ਕੁ ਪੜ੍ਹ ਸਕੇ ਹਾਂ ਉਨਾ ਕੁ ਪੜ੍ਹੇ ਹਾਂ। ਤੇ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਵੀ ਦੂਰ ਬੈਠੇ ਅੱਗ ਲਾ ਦੇਣਾ, ਉਹ ਅੱਗ ਲਾਉਣੀ ਵੀ ਸਾਨੂੰ ਆਉਂਦੀ ਆ। ਤੁਸੀਂ ਲਿਫਾਫੇ ਦੇ ਵਿੱਚ ਪੇਪਰ ਪਾ ਦਿਓ, ਹੈ ਕੌਨਫੀਡੈਂਸ਼ੀਅਲਟੀ, 10 ਬੰਦੇ ਆਪਣੇ ਨਾ ਲਿਫਾਫੇ ਦੇ ਵਿੱਚ ਲਿਖ ਕੇ ਪਾ ਦਿਓ, ਜਿਹੜੀ ਮਰਜ਼ੀ ਚੀਜ਼ ਅਸੀਂ ਬਾਹਰੋਂ ਦੇਖ ਕੇ ਦੱਸ ਦਿੰਦੇ ਹਾਂ, ਹੱਥਾਂ ਦੇ ਵਿੱਚ ਪੈਸੇ ਬਣਾ ਦਿੰਦੇ ਹਾਂ। ਜੋਤਿਸ਼ਨੀ ਮੈਜੀਸ਼ੀਅਨ ਜਿਹਨੂੰ ਕਹਿੰਦੇ ਆ ਮੈਜਿਕ ਟ੍ਰਿਕਸ, ਉਨੇ ਕੁ ਸਾਨੂੰ ਆਉਂਦੇ ਆ ਵਿਗਿਆਨ ਦੇ, ਸਿੱਖੇ ਆ, ਦਿਮਾਗ ਪਾਈ ਕੀਤੀ ਆ, ਮਿਹਨਤ ਕੀਤੀ ਆ। ਉਹ ਨਹੀਂ ਜੀ ਨਹੀਂ, ਫਿਰ ਵੀ ਕਹਿਣਗੇ ਨਹੀਂ ਜੀ ਨਹੀਂ, ਕੁਛ ਨਾ ਕੁਛ ਤਾਂ ਜ਼ਰੂਰ ਹੁੰਦਾ। ਚਲੋ ਜੀ, ਆਪਾਂ ਜੇ ਇਸ ਗੱਲ ਤੇ ਡਿਟੇਲ ਦੇ ਵਿੱਚ ਗੱਲ ਕਰਨੀ ਆ ਵੀ ਅਸਲ ਦੇ ਵਿੱਚ ਸਾਨੂੰ ਪਹਿਲਾਂ ਦੱਸਿਆ ਜਾਂਦਾ ਸੀ, ਲਓ ਜੀ ਫਲਾਨਾ ਬੰਦਾ ਨਾ ਜਿਹੜਾ ਜੋਤਸ਼ੀ ਆ, ਸਾਧ ਨੂੰ ਕਹਿੰਦੇ ਸੀ ਵੀ ਜਿਹਨੇ ਆਪਣੇ ਆਪ ਨੂੰ ਸਾਧ ਲਿਆ ਉਹ ਸਾਧ ਬਣਿਆ, ਬਾਬਾ ਬਣ ਗਿਆ। ਆਮ ਬੰਦੇ ਤੋਂ ਗਿਆਨ ਨੂੰ ਇੰਨਾ ਦੂਰ ਕਰਤਾ, ਗਿਆਨ ਸ਼ਬਦ ਸਾਧਾਂ ਬਾਬਿਆਂ ਨਾਲ ਜੋੜਤਾ ਵੀ ਉਹ ਗਿਆਨ ਹਾਸਲ ਕਰਨ ਜਾਂਦੇ ਨੇ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਗਿਆਨ ਤਾਂ ਆਪੇ ਹੀ ਬੰਦੇ ਨੂੰ ਮਿਲ ਜਾਂਦਾ, ਗਿਆਨ ਕੋਈ ਬਾਹਲੀ ਵੱਡੀ ਬਹੁਤੀ ਵੱਡੀ ਪੰਡ ਨਹੀਂ ਹੁੰਦੀ। ਗਿਆਨ ਤਾਂ ਜਿਹੜਾ ਤੁਸੀਂ ਕੰਮ ਕਰਦੇ ਹੋ ਨਾ, ਹੁਣ ਜਿਵੇਂ ਹੁਣ ਤੁਸੀਂ ਟਰੱਕ ਡਰਾਈਵ ਕਰਦੇ ਹੋ, ਹੁਣ ਟਰੱਕ ਡਰਾਈਵਿੰਗ ਦਾ ਗਿਆਨ ਤੁਸੀਂ ਪ੍ਰੋਫੈਸ਼ਨਲ ਬਣ ਗਏ ਨਾ, ਤੁਹਾਨੂੰ ਜਦੋਂ ਟ੍ਰੇਨਿੰਗ ਦਿੱਤੀ ਤੁਹਾਨੂੰ ਗਿਆਨ ਮਿਲ ਗਿਆ ਨਾ ਵੀ ਇਹਦੇ ਗੇਅਰ ਆਏ ਪਾਉਣੇ ਆ, ਗੇਅਰ ਗ੍ਰਾਇੰਡ ਨਹੀਂ ਕਰਨੇ ਚਾਹੀਦੇ, ਕਲੱਚ ਆਏ ਦੱਬਣਾ, ਜਦੋਂ ਤੁਸੀਂ ਲੇਨ ਚੇਂਜ ਕਰਨੀ ਆ ਇਸ਼ਾਰਾ ਕਰਨਾ, ਇੰਡੀਕੇਟਰ ਦੇਣਾ, ਟਰਨ ਕਿਵੇਂ ਲੈਣੀ ਹੈ, ਇਹ ਗਿਆਨ ਆ ਟਰੱਕ ਦੇ ਸੰਬੰਧੀ। ਇਵੇਂ ਹੀ ਜ਼ਿੰਦਗੀ ਬਾਰੇ ਗਿਆਨ ਹੈ, ਜਿਹੜਾ ਬੰਦਾ ਜ਼ਿੰਦਗੀ ਨਾਲ ਜੂਝਦਾ ਨਾ ਉਹਨੂੰ ਆਪੇ ਹੀ ਆ ਜਾਂਦਾ। ਇਹ ਕੋਈ ਵਿਟਾਮਿਨ ਨਹੀਂ ਜਿਹੜਾ ਤੁਹਾਨੂੰ ਘਾਟ ਪੈਗੀ ਤੇ ਤੁਹਾਨੂੰ ਬਾਹਰੋਂ ਖਾ ਕੇ ਮਿਲਣਾ। ਇਹ ਕੋਈ ਮਿਨਰਲ ਨਹੀਂ ਹੈਗਾ ਵੀ ਤੁਹਾਡੇ ਚ ਡਾਕਟਰ ਨੇ ਕਹਿ ਤਾ ਵੀ ਆਇਰਨ ਦੀ ਘਾਟ ਪੈਗੀ ਵੀ ਤੈਨੂੰ ਅਨੀਮੀਆ ਹੋ ਗਿਆ ਵੀ ਤੂੰ ਆਇਰਨ ਦੇ ਕੈਪਸੂਲ ਖਾਣੇ ਆ। ਇਹ ਤਾਂ ਜ਼ਿੰਦਗੀ ਜਿਉਣਾ, ਤੁਹਾਨੂੰ ਆ ਹੀ ਜਾਣਾ। ਸਭ ਤੋਂ ਵੱਡਾ ਭੁਲੇਖਾ ਨਾ ਆ ਟਿਕਟੋਕ ਤੇ, ਕਿ ਬਹੁਤ ਲੋਕ ਤਾਂ ਕਲਜੂ ਕੀ ਜੀਵ ਕਹਿੰਦੇ, ਮੈਂ ਟਿਕਟੋਕ ਹੀ ਕਹਿੰਦਾ ਹੁੰਦਾ, ਹਰੇਕ ਹੀ ਗਿਆਨ ਝਾੜੀ ਜਾਂਦਾ ਉੱਥੇ ਬੈਠਾ। ਜਿਹੜਾ ਬੰਦਾ ਜਿਹੜੇ ਕੰਮ ਚ ਪੈ ਗਿਆ ਨਾ, ਉਸ ਨੂੰ ਉਸ ਕੰਮ ਬਾਰੇ ਗਿਆਨ ਉਹ ਕੰਮ ਦੇ ਵਿੱਚੋਂ ਆ ਜਾਂਦਾ, ਪ੍ਰੈਕਟੀਕਲ ਗਿਆਨ ਆ ਜਾਂਦਾ। ਜਿਹਨੂੰ ਪ੍ਰੈਕਟੀਕਲ ਗਿਆਨ ਆ ਗਿਆ ਉਸ ਤੋਂ ਸਿਆਣਾ ਬੰਦਾ ਕੋਈ ਨਹੀਂ ਜੀ। ਮਿਸਤਰੀ ਹੈ ਇੱਕ, ਇੱਟਾਂ ਲਾਉਂਦਾ, ਸੀਮੈਂਟ ਲਾਉਂਦਾ, ਉਹਨੂੰ ਉਹਦੇ ਕੰਮ ਬਾਰੇ, ਕੰਸਟਰਕਸ਼ਨ ਵਰਕਰ ਆ, ਉਹਨੂੰ ਆਪਦੇ ਕੰਮ ਬਾਰੇ ਗਿਆਨ ਹੋ ਗਿਆ। ਡਾਕਟਰ ਆ, ਉਹਨੇ ਜਿਹੜੇ ਸਾਈਕੋਲੋਜਿਸਟ ਆ, ਸਾਈਕੈਟ੍ਰਿਸਟ ਆ, ਸਰਜਨ ਆ, ਉਹਨੇ ਆਪਣੇ ਕੰਮ ਬਾਰੇ ਪੜ੍ਹਾਈ ਲਿਖਾਈ ਕਰ ਲਈ, ਪ੍ਰੈਕਟੀਕਲ ਕਰਕੇ ਦੇਖ ਲਿਆ, ਉਹਨੂੰ ਉਹਦਾ ਗਿਆਨ ਆ ਗਿਆ। ਰੇਡੀਓ ਹੋਸਟ ਆ, ਉਹ ਕਿਸੇ ਵਿਸ਼ੇ ਬਾਰੇ ਤਿਆਰੀ ਕਰ ਲਈ, ਉਸ ਵਿਸ਼ੇ ਬਾਰੇ ਬੋਲਤਾ, ਸਵਾਲਾਂ ਦੇ ਜਵਾਬ ਦੇ ਤੇ ਉਹਨੂੰ ਪਤਾ ਲੱਗ ਗਿਆ, ਉਹਨੂੰ ਢੰਗ ਆ ਗਿਆ। ਕੋਈ ਗਾਣਾ ਗਾਉਣ ਵਾਲਾ, ਉਹਨੂੰ ਸੁਰਾਂ ਦਾ ਸੁਰਾਂ ਬਾਰੇ ਪਤਾ ਲੱਗ ਗਿਆ ਜਾਂ ਉਹਦੇ ਵਿੱਚ ਅੰਦਰ ਇੰਟਿਊਸ਼ਨ ਪਈ ਆ, ਉਹਦੇ ਵਿੱਚ ਅੰਦਰ ਉਹਦੇ ਪ੍ਰਤਿਭਾ ਪਈ ਆ, ਹੈ ਨਾ, ਲਗਾ ਹੈ ਉਹਨੇ ਗੌ ਨਾਲ ਪਰਖ ਲਿਆ, ਉਹਦੀ ਆਵਾਜ਼ ਦੇ ਵਿੱਚ ਜਿਹਨੂੰ ਕਹਿੰਦੇ ਆ ਜਾਦੂ ਆ, ਆਵਾਜ਼ ਉਹਦੀ ਸੋਹਣੀ ਆ, ਤੇ ਉਹਨੇ ਸੁਰਾਂ ਦੀ ਪ੍ਰੈਕਟਿਸ ਕਰ ਲਈ। ਕੁਛ ਚਲੋ ਪਹਿਲਾਂ ਵੀ ਹੁੰਦਾ ਬੰਦੇ ਦੇ ਅੰਦਰ, ਅੱਛਾ ਉਹਨੂੰ ਸੁਰਾਂ ਦਾ ਗਿਆਨ ਆ ਗਿਆ। ਇਹ ਗਿਆਨ ਕੋਈ ਐਡੀ ਵੱਡੀ ਚੀਜ਼ ਨਹੀਂ ਵੀ ਇਹਦੇ ਲਈ ਘਰ ਛੱਡਣਾ ਪਵੇ। ਜਿਹੜਾ ਬਾਸਕਟਬਾਲ ਦਾ ਪਲੇਅਰ ਆ, ਉਹਨੂੰ ਉਹਦੇ ਟੀਚਰ ਨੇ ਜਾਂ ਉਹਦੇ ਘਰਦਿਆਂ ਨੇ ਰੋਜ਼ ਲੈਕਚਰ ਲਵਾਉਣ ਜਾਂਦੇ ਆ, ਖਿਲਾਉਣ ਜਾਂਦੇ ਆ, ਛੱਡ ਕੇ ਆਉਂਦੇ ਆ, ਉਹਨੂੰ ਪਤਾ ਲੱਗ ਗਿਆ ਕੁਛ ਸਕਿੱਲਸ ਉਹਨੂੰ ਆ ਗਏ, ਉਹ ਸਕਿੱਲਸ ਡਿਵੈਲਪ ਹੋ ਗਏ। ਇਹ ਗਿਆਨ ਬਾਰੇ ਨਾ ਜਿਹੜਾ ਸਾਡੇ ਗ੍ਰੰਥਾਂ ਚ ਲਿਖਿਆ ਪਿਆ, ਮਤਲਬ ਐਡੇ ਵੱਡੇ ਵੱਡੇ ਗ੍ਰੰਥ ਲਿਖੇ ਪਏ ਆ ਵੀ ਗਿਆਨ ਦੀ ਭਾਲ ਦੇ ਵਿੱਚ ਨਾ ਬੰਦਾ ਇੱਧਰ ਗਿਆ ਉੱਧਰ ਗਿਆ, ਇਹ ਕੋਈ ਐਡੀ ਵੱਡੀ ਗੱਲ ਨਹੀਂ ਮੌਜੂਦਾ ਸਮੇਂ ਚ। ਗਿਆਨ ਤਾਂ ਤੁਹਾਡੇ ਇੱਥੇ ਫੋਨ ਦੇ ਉੱਤੇ ਬਹੁਤ ਪਿਆ, ਗੂਗਲ ਸਰਚ ਕਰਕੇ ਦੇਖ ਲਓ, ਗਿਆਨ ਦਾ ਭੰਡਾਰ ਹੀ ਆ, ਐਡੀਆਂ ਐਡੀਆਂ ਕਿਤਾਬਾਂ ਲਿਖੀਆਂ ਪਈਆਂ, ਉਹਦੇ ਚ ਹਾਥੀ ਮਾਰ ਲਓ। ਬਾਕੀ ਜਿਹੜਾ ਪ੍ਰੈਕਟੀਕਲੀ ਕੰਮ ਕਰਦੇ ਆ ਉਹੀ ਗਿਆਨ ਆ, ਤੇ ਗਿਆਨ ਜਿਹੜਾ ਪਰਖਿਆ ਹੋਇਆ, ਜਿਹੜਾ ਪ੍ਰੈਕਟੀਕਲੀ ਪਰਖ ਕੇ ਪੂਰਾ ਉਤਰਦਾ ਉਹ ਵਿਗਿਆਨ ਬਣ ਜਾਂਦਾ। ਬਾਰ ਬਾਰ ਪਰਖ ਕੇ ਦੇਖ ਲਓ ਤੁਸੀਂ, ਉਹੀ ਰਿਜ਼ਲਟ ਨਿਕਲਣੇ ਆ। ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਪਾਣੀ ਦਾ ਬੁਲਬ ਲਾਇਆ, ਜਦੋਂ ਉਹਦੇ ਚ ਇਲੈਕਟ੍ਰਿਕ ਕਰੰਟ ਪਾਸ ਕਰੋਗੇ ਤਾਂ ਹਾਈਡਰੋਜਨ ਦੋ ਐਟਮ ਇੱਕ ਮੋਲੀਕਿਊਲ ਚ ਤੇ ਇੱਕ ਐਟਮ ਆਕਸੀਜਨ ਦਾ ਅੱਡ ਹੋ ਜਾਣਗੇ, ਇਸ ਤਰ੍ਹਾਂ H2O। ਕਹਿੰਦੇ ਇਹ ਵਿਗਿਆਨ ਬਣ ਗਿਆ। ਗਿਆਨ ਕੋਈ ਐਡੀ ਵੱਡੀ ਗੱਲ ਨਹੀਂ, ਤੁਸੀਂ ਬਿਜ਼ਨਸ ਕਰ ਰਹੇ ਹੋ, ਤੁਸੀਂ ਕੋਈ ਵੀ ਬਿਜ਼ਨਸ ਕਰ ਰਹੇ ਹੋ, ਉਹਦੇ ਬਾਰੇ ਗਿਆਨ ਤੁਹਾਨੂੰ ਆਉਂਦਾ ਹੀ ਆ, ਹੋਰ ਗਿਆਨ ਤੋਂ ਲੈਣਾ ਕੀ ਆਪਾਂ, ਦੱਸੋ। ਬਾਕੀ ਐਸਟ੍ਰੋਨਮੀ ਵਾਲੇ ਆ ਜੀ, ਉਹ ਬਾਹਰਲਾ ਗਿਆਨ ਹਾਸਲ ਕਰੀ ਜਾਂਦੇ, ਮਾਰਸ ਦੇ ਉੱਤੇ ਕੀ ਆ, ਚੰਦ ਦੇ ਉੱਤੇ ਕੀ ਆ, ਬਾਹਰਲੀ ਦੁਨੀਆਂ ਦੇ ਵਿੱਚ ਕੀ ਚੱਲ ਰਿਹਾ। ਮਤਲਬ ਕਿਸੇ ਬੰਦੇ ਨੂੰ, ਜਿਹੜਾ ਬੰਦਾ ਦੁਨੀਆਂ ਤੋਂ ਭਗੌੜਾ ਨਾ, ਜਿਹਦੋਂ ਕੰਮ ਕਾਰ ਨਹੀਂ ਹੋਇਆ, ਕੰਮ ਚ ਮਨ ਨਹੀਂ ਸੀ ਲੱਗਦਾ, ਵਿਹਲਾ ਮਨ ਰਹਿਣਾ ਚਾਹੁੰਦਾ ਸੀ, ਉਹ ਜੰਗਲਾਂ ਵੱਲ ਉੱਠ ਕੇ ਤੁਰ ਜਾਂਦਾ ਸੀ, ਉਹਨੂੰ ਕਹਿੰਦੇ ਸੀ ਜੀ ਇਹ ਬੰਦਾ ਗਿਆਨ ਹਾਸਲ ਕਰਨ ਗਿਆ। ਅੱਛਾ, ਜਿਨ੍ਹਾਂ ਨੇ ਸੱਚੀ ਕੀਤਾ, ਬੜੇ ਧੱਕੇ ਖਾ ਕੇ ਕੀਤਾ ਗਿਆਨ ਹਾਸਲ, ਮਹਾਤਮਾ ਬੁੱਧ ਨੂੰ ਐਵੇਂ ਨਹੀਂ ਗਿਆਨ ਆਇਆ, ਕਿਉਂ? ਕਿਉਂਕਿ ਉਹ ਮਹਾਤਮਾ ਬੁੱਧ, ਤੁਹਾਨੂੰ ਪਤਾ ਰਾਜਕੁਮਾਰ ਸੀਗਾ, ਉਹਨੂੰ ਹਰੇਕ ਗੱਲ ਤੇ ਕੁਐਸਚਨ ਕਰਦਾ ਸੀ, ਉਹਨੂੰ ਪਤਾ ਨਹੀਂ ਸੀ ਲੱਗਦਾ। ਉਹਨੂੰ ਰਾਜੇ ਨੇ ਮਹਿਲਾਂ ਦੇ ਵਿੱਚ ਹੀ ਰੱਖਿਆ ਹੋਇਆ ਸੀਗਾ, ਵੀ ਬੜਾ ਸੈਂਸਿਟਿਵ ਜਿਹਾ ਬੱਚਾ ਸੀਗਾ ਮਹਾਤਮਾ ਬੁੱਧ। ਉਹਨੇ ਬਾਹਰ ਕਿਤੇ ਲੈ ਕੇ ਗਏ, ਉਹਨੇ ਮੁਰਦਾ ਦੇਖ ਲਿਆ, ਉਹ ਕਹਿੰਦਾ ਵੀ ਇਹ ਕੀ ਆ। ਉਹਨੂੰ ਫਿਰ ਉਹਦੇ ਜਿਹੜੇ ਨਾਲ ਦੇ ਬਾਡੀਗਾਰਡ ਸੀ, ਉਹਨਾਂ ਨੇ ਦੱਸਿਆ ਵੀ ਬੰਦਾ ਮਰ ਜਾਂਦਾ, ਕਹਿੰਦਾ ਮੌਤ ਕੀ ਹੁੰਦੀ ਆ, ਮਰਨਾ ਕੀ ਆ। ਫਿਰ ਇੱਕ ਦਿਨ ਉਹਨੇ ਬੁੜਾ ਬੰਦਾ ਦੇਖਿਆ, ਕੁੱਬ ਨਿਕਲਿਆ ਸੀ, ਉਹ ਕਹਿੰਦਾ ਬੰਦਾ ਇਹ ਕੀ ਗੱਲ, ਇਹਦੇ ਕੁੱਬ ਕਿਉਂ ਨਿਕਲਿਆ, ਮੈਂ ਤਾਂ ਸਿੱਧਾ। ਉਹਨੂੰ ਕਹਿੰਦੇ ਵੀ ਇਹ ਬੁੜਾ ਹੋ ਜਾਂਦਾ, ਕਹਿੰਦਾ ਬੰਦਾ ਬੁੜਾ ਕਿਉਂ ਹੁੰਦਾ। ਮਤਲਬ ਇਸ ਤਰ੍ਹਾਂ ਉਹਦੇ ਮਨ ਚ ਸਵਾਲ ਸੀ, ਉਹ ਸਵਾਲਾਂ ਦੇ ਜਵਾਬ ਲੱਭਣ ਦੇ ਲਈ ਨਾ, ਉਹਨੂੰ ਜਦੋਂ ਸਵਾਲਾਂ ਦੇ ਜਵਾਬ ਨਹੀਂ ਲੱਭੇ, ਉਹ ਫਿਰ ਰਾਜਮਹਿਲ ਛੱਡ ਕੇ ਚਲਿਆ ਗਿਆ। ਚਲੋ ਇਹ ਤਾਂ ਗੱਲ ਮੰਨੀ ਨਾ ਵੀ, ਹੈਨਾ, ਕਿਊਰੀਓਸਿਟੀ ਸੀ। ਪਰ ਇਹ ਕੀ ਗੱਲ ਵੀ ਆਮ ਬੰਦੇ ਨੂੰ ਇਹ ਕਿਹਾ ਜਾਵੇ ਵੀ ਤੂੰ ਜੀ ਗਿਆਨ ਲੱਭਣ ਜਾਣਾ ਹੁਣ, ਉਹ ਭਰਾਵੋ ਗਿਆਨ ਲੱਭਣ ਦੀ ਲੋੜ ਨਹੀਂ ਅੱਜ ਕੱਲ੍ਹ। ਅੱਜ ਕੱਲ੍ਹ ਸਕੂਲ ਟੀਚਰ ਵਿਸ਼ਿਆਂ ਦੇ ਮਾਹਰ ਸਾਡੇ ਕੋਲੇ ਨੇ, ਠੀਕ ਹੈ, ਜੇ ਉਹਨਾਂ ਤੋਂ ਜਵਾਬ, ਕਈ ਬੱਚੇ ਬਹੁਤ ਤੇਜ਼ ਹੁੰਦੇ ਨੇ, ਦਿਮਾਗ ਬਹੁਤ ਤੇਜ਼ੀ ਨਾਲ ਚੱਲਦਾ, ਟੀਚਰ ਉਹਨਾਂ ਨੂੰ ਸੈਟਿਸਫਾਈ ਨਹੀਂ ਕਰਾ ਸਕਦੇ, ਮਾਂ ਪਿਓ ਨਹੀਂ ਕਰਾ ਸਕਦੇ, ਉਹ ਬਹੁਤ ਜ਼ਿਆਦਾ ਪਰਫਾਰਮ ਕਰਦੇ ਨੇ, ਉਹ ਆਊਟਸ਼ਾਈਨ ਕਰ ਜਾਂਦੇ ਨੇ, ਠੀਕ ਹੈ, ਉਹਨਾਂ ਦੇ ਅੰਦਰ ਭੁੱਖ ਰਹਿੰਦੀ ਆ, ਉਹ ਫਿਰ ਲੱਭਦੇ ਨੇ, ਉਹ ਫਰੋਲਦੇ ਨੇ ਕਿਤਾਬਾਂ ਇੱਧਰ ਉੱਧਰ, ਮਾਹਰ ਸੱਜਣਾ ਮਿੱਤਰਾਂ ਕੋਲੇ ਇੱਧਰੋਂ ਉੱਧਰੋਂ ਜਾਂਦੇ ਨੇ, ਪ੍ਰੋਫੈਸਰਾਂ ਕੋਲੇ ਜਾਂਦੇ ਨੇ, ਮਤਲਬ ਉਹ ਇੱਕ ਅਲੱਗ ਗੱਲ ਆ। ਪਰ ਆਮ ਬੰਦਾ ਜਿਹੜਾ, ਜੇ ਆਮ ਬੰਦਾ ਕਹੇ ਵੀ ਫਲਾਨਾ ਸਾਧ ਆ ਤੇ ਪੈਰੀਆਂ ਥਲਾ ਕੇ ਮੈਨੂੰ ਗਿਆਨ ਮਿਲਜੂ, ਨਹੀਂ ਮਿਲਦਾ। ਜਿੰਨਾ ਕੁ ਵੀ ਹੈਗਾ ਨਾ ਤੁਹਾਡੇ ਕੋਲੇ, ਉਹ ਵੀ ਭੁੱਲ ਜਾਓਗੇ ਤੁਸੀਂ, ਕਿਉਂਕਿ ਤੁਹਾਡੇ ਅੰਦਰ ਹੀਣ ਭਾਵਨਾ ਪੈਦਾ ਹੋਜੂ। ਇੱਕ ਸੜੇ ਜੇ ਬੰਦੇ ਦੇ ਤੁਸੀਂ ਪੈਰੀਆਂ ਹੱਥ ਲਾਉਂਦੇ ਆ, ਜਿਹਨੂੰ ਜ਼ਿੰਦਗੀ ਦਾ ਕੋਈ ਤਜਰਬਾ ਨਹੀਂ, ਜਿਹੜਾ ਮਹਾਂ ਠੱਗ ਆ, ਉਹ ਤੋਂ ਸਵਾਲ ਪੁੱਛਣ ਜਾਂਦੇ ਨੇ, ਦਰਬਾਰ ਲੱਗਦੇ ਨੇ, ਮੈਂ ਤਾਂ ਹੈਰਾਨ ਹੁੰਦਾ, ਸੰਗਤ ਇਕੱਠੀ ਹੁੰਦੀ ਹੈ, ਇਹਨਾਂ ਦੇਸ਼ਾਂ ਦੇ ਵਿੱਚ ਵੀ ਇਕੱਠੀ ਹੁੰਦੀ ਹੈ। ਡਾਕਟਰ ਇਬਰਾਹਿਮ ਕਪੂਰ ਨੇ ਨਾ ਇਹਨਾਂ ਸਾਰਿਆਂ ਦਾ, ਜਿੰਨਾ ਸਾਧ ਲਾਣਾ ਇਕੱਠਾ ਹੋਇਆ ਹੋਇਆ, ਜਿੰਨੇ ਗੈਬੀ ਸ਼ਕਤੀਆਂ ਦੇ ਮਾਹਰ ਨੇ, ਇਹਨਾਂ ਸਾਰਿਆਂ ਨੂੰ ਚੁਣੌਤੀ ਦਿੱਤੀ ਸੀ। ਦੇਖ ਲਓ, ਕੱਲਾ ਬੰਦਾ ਚੁਣੌਤੀ ਦੇ ਰਿਹਾ, ਕਿੱਡੀ ਵੱਡੀ ਗੱਲ ਆ, ਕਿੰਨਾ ਜਿਗਰਾ ਚਾਹੀਦਾ, ਹੈ ਨਾ। ਹਾਲਾਂਕਿ ਮਹਾਰਾਸ਼ਟਰ ਚ ਡਾਕਟਰ ਦਬੋਲਕਰ ਨੇ ਚੁਣੌਤੀ ਦਿੱਤੀ, ਉਹਨੇ ਕਾਨੂੰਨ ਬਣਵਾਉਣ ਦੀ ਕੋਸ਼ਿਸ਼ ਕੀਤੀ, ਖਰੜਾ ਤਿਆਰ ਕੀਤਾ, ਅੰਧ ਵਿਸ਼ਵਾਸਾਂ ਸਬੰਧੀ ਕਾਨੂੰਨ, ਉਹ ਕਹਿੰਦਾ ਵੀ ਬਣਾਓ, ਲੋਕ ਐਵੇਂ ਮਿਸਲੀਡਿੰਗ ਪ੍ਰਚਾਰ ਕਰਦੇ ਆ, ਤੁਹਾਡੀ ਬਿਮਾਰੀ ਦਾ ਇਲਾਜ, ਕੈਂਸਰ ਦੀ ਬਿਮਾਰੀ ਦਾ ਇਲਾਜ ਆਹ ਮੰਤਰ ਪੜ੍ਹ ਕੇ ਹੋਜੂਗਾ। ਤਾਂ ਡਾਕਟਰ ਨਰਿੰਦਰ ਦਬੋਲਕਰ ਨੂੰ ਉਹਨੇ ਡਾਕਟਰੀ ਕਿੱਤਾ ਛੱਡ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਚੋਂ ਕੱਢਣ ਦੀ ਕੋਸ਼ਿਸ਼ ਕੀਤੀ, ਆਰਗੇਨਾਈਜੇਸ਼ਨ ਬਣਾਈ, ਅੰਧ ਸ਼ਰਧਾ ਨਿਰਮੂਲਨ ਕਮੇਟੀ ਮਹਾਰਾਸ਼ਟਰ ਦੇ ਵਿੱਚ, ਉਹਨੂੰ ਮਾਰਤਾ ਸੀ ਜੀ ਕੱਟੜਪੰਥੀਆਂ ਨੇ। ਇਸ ਮੌਕੇ ਵੀ ਪਰ ਡਾਕਟਰ ਕਪੂਰ ਜਿਹਦੀ ਗੱਲ ਕਰਦੇ ਹਾਂ ਆਪਾਂ, ਇਹ ਦਲੇਰ ਰਿਹਾ, ਪ੍ਰਚਾਰ ਕੀਤਾ ਨੇ ਸਾਰੀ ਦੁਨੀਆਂ ਦੇ ਵਿੱਚ। ਦੇਖੋ ਜਿਹੜੀ ਗੱਲ ਕਰਕੇ ਤੁਹਾਨੂੰ ਮੈਂ ਕਹਿੰਦਾ ਸੀ ਤੁਹਾਨੂੰ ਗੱਲ ਬੁਰੀ ਲੱਗੂ, ਇਹ ਹੈ ਬਈ ਜਿਹੜਾ ਕੁਛ ਅਸੀਂ ਕਰਦੇ ਹਾਂ ਨਾ ਬਹੁਤ ਸਾਰਾ ਉਹਦੇ ਚੋਂ ਬੇਸਲੈਸ ਆ, ਪਤਾ ਨਹੀਂ ਟਾਈਮ ਪਾਸ ਕਰਨ ਲਈ ਕਰ। ਮੈਂ ਤੁਹਾਨੂੰ ਉਦਾਹਰਣਾਂ ਦੇਣੀਆਂ ਨੇ, ਫੋਰ ਐਗਜ਼ਾਮਪਲ ਤੁਸੀਂ ਸੋਚਿਓ ਆਪਾਂ ਆਏ ਨੀ, ਆਪਾਂ ਤਾਂ ਵੈਸੇ ਗੱਲਾਂ ਕਰ ਰਹੇ ਹਾਂ ਨਾ, ਉਹਨੂੰ ਯਾਦ ਕਰਕੇ ਗੱਲਾਂ ਕਰ ਰਹੇ ਹਾਂ ਆਪਾਂ। ਅੰਧ ਵਿਸ਼ਵਾਸ ਕੀ ਹੁੰਦਾ? ਅੰਧ ਵਿਸ਼ਵਾਸ ਹੁੰਦਾ ਹੁਣ ਜਿਵੇਂ ਆਪਾਂ ਫਿਰ ਉਦਾਹਰਣ ਲੈਂਦੇ ਹਾਂ, ਸਾਡੇ ਟਰੱਕ ਵਾਲੇ ਵੀਰ ਸਾਡੇ ਬਹੁਤਾ ਪ੍ਰੋਗਰਾਮ ਸੁਣਦੇ ਨੇ, ਵੀ ਤੁਸੀਂ ਟਰੱਕ ਦਾ ਲਾਇਸੈਂਸ ਲੈ ਲਿਆ, ਤੁਹਾਨੂੰ ਪ੍ਰੈਕਟੀਕਲ ਟ੍ਰੇਨਿੰਗ ਵੀ ਆ ਗਈ। ਪੁਰਾਣੇ ਜਿਹੜੇ ਡਰਾਈਵਰ ਸੀ ਨਾ, ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਵਾਲੇ, ਹੁਣ ਵਾਲੇ ਤਾਂ ਅੱਜ ਲਾਇਸੈਂਸ ਮਿਲਿਆ ਤੇ ਕੱਲ ਨੂੰ ਗੇੜਾ ਲੈ ਕੇ ਤੁਰ ਜਾਂਦੇ ਆ, ਤਾਂ ਹੀ ਤਾਂ ਐਕਸੀਡੈਂਟ ਹੋਏ ਹੁੰਦੇ ਆ। ਜਿਹੜੇ 10 ਸਾਲ ਪਹਿਲਾਂ ਦੇ ਡਰਾਈਵਰ ਸੀ ਨਾ, ਉਹ ਡਰਾਈਵਰ ਕਹਿੰਦੇ ਹੁੰਦੇ ਸੀ ਚਲੋ ਵੀ ਲਾਇਸੈਂਸ ਤਾਂ ਲੈ ਲਿਆ ਸਾਰਾ ਕੁਝ ਗੱਲ, ਪਰ ਪੁਰਾਣੇ ਡਰਾਈਵਰ ਨਾਲ ਨਾ 15-20 ਦਿਨ ਮਹੀਨਾ ਲਾ ਲਓ, ਕੁਛ ਇਹੋ ਜਿਹੇ ਸਕਿੱਲ ਹੁੰਦੇ ਨੇ, ਗੁਰ ਹੁੰਦੇ ਨੇ ਜਿਹਨੂੰ ਕਹਿੰਦੇ ਆ, ਕੁਛ ਇਹੋ ਜਿਹੀਆਂ ਚੋਰ ਮੋਰੀਆਂ ਹੁੰਦੀਆਂ ਜਿਹੜੀਆਂ ਟ੍ਰੇਨਰ ਨੂੰ ਵੀ ਨਹੀਂ ਪਤਾ ਹੁੰਦੀਆਂ, ਉਹ ਕੰਮ ਕਰਕੇ ਹੀ ਪਤਾ ਲੱਗਦੀਆਂ। ਫੋਰ ਐਗਜ਼ਾਮਪਲ ਆਪਾਂ ਇੱਥੇ ਹੁਣ ਓਨਟੈਰੀਓ 'ਚ ਆਪਾਂ ਟਰੱਕ ਟ੍ਰੇਨਿੰਗ ਲੈਂਦੇ ਹਾਂ, ਅਤੇ ਜਿਹਨੇ ਭਾਈ ਉੱਧਰ ਗੋਲਡਨ ਹਿਲਸ ਵੱਲੀ ਜਾਣਾ ਹੋਵੇ, ਪਹਾੜੀਆਂ 'ਤੇ ਜਾਣਾ ਕਿਤੇ, ਉਹਨੂੰ ਉਹ ਟਰੱਕ ਨੂੰ ਕਿਵੇਂ ਕੰਟਰੋਲ ਕਰਨਾ, ਸਪੀਡ ਨਾ ਵੱਧ ਜੇ, ਵਾਰ ਵਾਰ ਬ੍ਰੇਕ ਵੀ ਨਹੀਂ ਲਾਉਣੇ, ਐਕਸਲਰੇਸ਼ਨ ਕੀ ਕਰਨਾ, ਚੇਨਜ਼ ਵੀ ਪਾਉਣੀਆਂ, ਉਹ ਕਹਿੰਦੇ ਪੁਰਾਣੇ ਡਰਾਈਵਰ ਨਾਲ ਲਾਇਆ ਹੋਇਆ ਟਾਈਮ ਹੈ ਨਾ ਜਿਹੜਾ, ਉਹ ਤੁਹਾਨੂੰ ਇੰਨਾ ਕੁਛ ਸਿਖਾ ਦਿੰਦਾ, ਪ੍ਰੈਕਟੀਕਲੀ ਤੁਸੀਂ ਸਿੱਖ ਲੈਂਦੇ ਹੋ, ਉਹ ਫਿਰ ਤੁਹਾਨੂੰ ਗਿਆਨ ਹਾਸਲ ਹੋ ਜਾਂਦਾ। ਹੁਣ ਤੁਸੀਂ ਪਰਫੈਕਟ ਡਰਾਈਵਰ ਬਣ ਗਏ, ਪਰਫੈਕਟ ਡਰਾਈਵਰ ਜਦੋਂ ਬਣ ਗਏ ਤੇ ਕਈ ਡਰਾਈਵਰ ਨੇ ਦੇਖਿਆ ਟਰੱਕ ਤੇ ਚੜ੍ਹਨ ਲੱਗੇ, ਉਹ ਜੀ ਟਰੱਕ ਨੂੰ ਨਾ ਦੋਨੇ ਹੱਥ ਲਾ ਕੇ ਮਗਰੋਂ ਕੰਨਾਂ ਨੂੰ ਹੱਥ ਲਾ ਕੇ, ਜਿਵੇਂ ਟਰੱਕ ਆ ਨਾ ਜਿਹੜਾ ਉਹਨਾਂ ਦਾ ਕੋਈ ਗੁਰੂ ਪੀਰ ਪੈਗੰਬਰ ਹੁੰਦਾ, ਕੰਨਾਂ ਨੂੰ ਹੱਥ ਲਾ ਕੇ ਤੇ ਹੱਥ ਜੋੜ ਕੇ ਤੇ ਫਿਰ ਉਹ ਨਾ ਆਪਣੇ ਮਨ ਚ ਕੁਛ ਨਾ ਕੁਛ ਸੋਚ ਕੇ ਉਹ ਫਿਰ ਟਰੱਕ ਤੇ ਚੜ੍ਹਦੇ ਨੇ। ਹੁਣ ਤੁਸੀਂ ਇਹਨੂੰ ਕਹੋਗੇ ਜੀ ਇਹ ਸ਼ਰਧਾ ਹੈ, ਟਰੱਕ ਉਹਨਾਂ ਨੂੰ ਰੋਟੀ ਦਿੰਦਾ, ਠੀਕ ਹੈ, ਪਰ ਇਹਦੀ ਜੇ ਤੁਸੀਂ ਪ੍ਰੋਫੈਸ਼ਨਲ ਡਰਾਈਵਰ ਬਣ ਗਏ ਨਾ, ਤੁਸੀਂ ਸਿੱਖ ਲਿਆ, ਇਹ ਤੁਹਾਡਾ ਅੰਧ ਵਿਸ਼ਵਾਸ ਹੈ। ਬਹੁਤ ਸਾਰੇ ਡਰਾਈਵਰ ਹੋਰ ਨੇ ਇੰਡੀਆ ਦੇ ਵਿੱਚ, ਉਹ ਜੇ ਨਾ ਬਿੱਲੀ ਰਸਤਾ ਕੱਟ ਜਾਓ, ਟਰੱਕ ਰੋਕ ਕੇ ਜੁੱਤੀ ਪੈਰ ਦੇ ਵਿੱਚੋਂ ਲਾਹ ਕੇ, ਜੁੱਤੀ ਝਾੜ ਕੇ ਫਿਰ ਅੱਗੇ ਵੱਧਦੇ ਨੇ। ਹੁਣ ਉਹ ਕਹਿੰਦੇ ਜੀ ਇਹ ਵੀ ਸਾਡੇ ਨਾ ਜਿੱਥੋਂ ਮੈਂ ਟਰੱਕ ਸਿੱਖਿਆ ਸੀ ਉਹਨੇ ਦੱਸਿਆ ਸੀ, ਕੋਈ ਮਾੜੀ ਘਟਨਾ ਵਾਪਰ ਜੂਗੀ, ਇਹ ਸਭ ਵਹਿਮ ਨੇ ਜੀ। ਕਿਸੇ ਪੱਥਰ ਦੇ ਉੱਤੇ ਧਾਗਾ ਬੰਨ ਦੇਣਾ, ਪੀੜ੍ਹੀ ਦੇ ਨਾਲ ਧਾਗਾ ਬੰਨ ਦੇਣਾ, ਗੇੜੇ ਕੱਢੀ ਜਾਣੇ ਵੀ ਸਾਡੀ ਬਿਮਾਰੀ ਦਾ ਇਲਾਜ ਹੋ ਜੂਗਾ, ਇਲਾਜ ਕਰਾਉਣਾ ਨਾ ਵਿਗਿਆਨਕ ਵਿਧੀ ਦੇ ਰਾਹੀਂ, ਮੈਂ ਵਿਗਿਆਨਕ ਵਿਧੀ ਯੂਜ਼ ਕੀਤੀ ਹੈ, ਮੈਂ ਕੋਈ ਪੈਥੀ ਦੀ ਗੱਲ ਨਹੀਂ ਕੀਤੀ ਵਾਰ ਵਾਰ, ਕਿਉਂਕਿ ਕਈ ਸਾਡੇ ਸੱਜਣ ਨੇ ਉਹ ਕਹਿੰਦੇ ਜੀ ਆਯੁਰਵੇਦ ਬਹੁਤ ਵਧੀਆ, ਕਈ ਕਹਿੰਦੇ ਐਲੋਪੈਥੀ ਬਹੁਤ ਵਧੀਆ, ਮੈਂ ਤਾਂ ਤੁਹਾਨੂੰ ਵਿਗਿਆਨਕ ਵਿਧੀ ਦੀ ਗੱਲ ਕੀਤੀ ਹੈ ਵੀ ਜਿੱਥੇ ਤੁਸੀਂ ਬਿਮਾਰੀ ਨੂੰ ਡਾਇਗਨੋਜ਼ ਕਰਦੇ ਹੋ, ਸਿਮਟਮ ਬੁੱਝਦੇ ਹੋ ਉਹਦੇ, ਫਿਰ ਉਹਦਾ ਇਲਾਜ ਹੁੰਦਾ। ਜੇ ਤਾਂ ਵਿਗਿਆਨਕ ਵਿਧੀ ਛੱਡ ਕੇ ਤੁਸੀਂ ਭਾਈ ਕਿਸੇ ਬਾਬੇ ਕੋਲ ਜਾ ਕੇ ਬੈਠ ਜਾਓਗੇ ਤੇ ਤੁਸੀਂ ਸੋਚ ਲਓਗੇ ਬਿਮਾਰੀ ਦਾ ਇਲਾਜ ਹੋ ਗਿਆ, ਨਹੀਂ ਹੁੰਦਾ, ਬਿਲਕੁਲ ਨਹੀਂ ਹੁੰਦਾ, ਮੌਤ ਨੂੰ ਆਵਾਜ਼ਾਂ ਮਾਰ ਰਹੇ ਹੋ। ਜ਼ਿੰਦਗੀ ਜਿਉਣ ਦਾ ਜਿਹੜਾ ਢੰਗ ਤਰੀਕਾ ਸਾਡਾ, ਇਹ ਡਾਕਟਰ ਕਪੂਰ ਨੇ ਸਾਨੂੰ ਦੱਸਿਆ ਬਈ ਲੌਜਿਕ ਕਾਰਨ ਲੱਭੋ, ਹਰ ਇੱਕ ਚੀਜ਼ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕਰੋ, ਤੇ ਸਭ ਤੋਂ ਪਹਿਲਾਂ ਆਪਣੇ ਆਪ ਤੇ ਸ਼ੱਕ ਕਰੋ। ਗਿਆਨ ਪ੍ਰਾਪਤ ਕਰਨ ਦੀ ਵਿਧੀ ਇਹ ਨਹੀਂ ਹੈਗੀ ਬਈ ਕੋਈ ਗੁਰੂ ਧਾਰ ਲਓ ਤੁਸੀਂ, ਜਿਹਨੇ ਚਾਰ ਗੱਲਾਂ ਜਿਹੜੀਆਂ ਉਹ ਸਿੱਖੀਆਂ ਹੋਣ, ਤੁਸੀਂ ਉਹਨੂੰ ਤੁਸੀਂ ਉਹਦੇ ਚੇਲੇ ਬਣ ਗਏ, ਉਹ ਤੁਹਾਡਾ ਗੁਰੂ ਆ, ਉਹਨੇ 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 ਆਪ ਵੀ ਸਿਰ ਚ ਸਵਾਹ ਪਾਈ ਹੋਈ ਹੈ, ਤੁਹਾਡੇ ਵੀ ਸਿਰ ਦੇ ਵਿੱਚ ਸਵਾਹ ਪਾਤੀ, ਚੱਲ ਵੀ ਤੁਸੀਂ ਉਹਦੇ ਚੇਲੇ ਬਣ ਗਏ, ਪਰਿਵਾਰ ਛੱਡ ਦਿਓ, ਆਹ ਕਰ ਦਿਓ ਕਰ ਦਿਓ, ਡੇਰਾ ਖੋਲ ਲਿਆ ਕੋਈ। ਗਿਆਨ ਹਾਸਲ ਕਰਨ ਦੀ ਵਿਧੀ ਹੈ ਵੀ ਜਿਹੜੀ ਵੀ ਪ੍ਰੋਬਲਮ ਸਾਹਮਣੇ ਆਈ ਹੈ ਨਾ, ਉਹ ਦੇਖੋ ਪਹਿਲਾਂ ਕਿਸੇ ਨੇ ਕੋਈ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਦਾ ਕਾਰਨ ਲੱਭੋ, ਕਾਰਨ ਲੱਭ ਕੇ ਉਹਦਾ ਫਿਰ ਉਹਦਾ ਯੋਗ ਹੱਲ ਲੱਭੋ, ਮੈਥੋਡੋਲੋਜੀ ਜਿਹਨੂੰ ਢੰਗ ਤਰੀਕਾ ਕਹਿੰਦੇ ਆ। ਆਪਣੇ ਆਪ ਤੇ ਸ਼ੱਕ ਕਰੋ ਸਭ ਤੋਂ ਪਹਿਲਾਂ, ਜੇ ਗਿਆਨ ਹਾਸਲ ਕਿਸੇ ਚੀਜ਼ ਬਾਰੇ ਕਰਨਾ ਨਾ, ਟੀਚਰ ਸਾਨੂੰ ਵਧੀਆ ਕੀ ਦੱਸਦਾ, ਜਦੋਂ ਅਸੀਂ ਕੰਮ ਕਰਨ ਲੱਗੇ ਕਹਿੰਦੇ ਹਾਂ, ਉਹ ਐਪਰੀਸ਼ੀਏਟ ਵੀ ਕਰਦੇ, ਆਹ ਕੰਮ ਆਹ ਸਟੈਪ ਤੇਰਾ ਠੀਕ ਆ, ਪਰ ਆਹ ਗਲਤ ਆ। ਉੱਥੇ ਸੋਚੋ ਵੀ ਜੇ ਮੈਂ ਗਲਤ ਆ ਨਾ, ਇਸ ਤੋਂ ਪਹਿਲਾਂ ਕਿ ਟੀਚਰ ਮੈਨੂੰ ਕਵੇ ਗਲਤ ਆ, ਮੈਂ ਆਪ ਸੋਚਾਂ ਕਿਤੇ ਮੈਂ ਗਲਤ ਤਾਂ ਨਹੀਂ, ਫੇਰ ਗਿਆਨ ਹਾਸਲ ਕਰਨ ਦੇ ਰਾਹ ਤੇ ਤੁਰਦੇ। ਜਦੋਂ ਅਸੀਂ ਆਪਣੇ ਆਪ ਦੀ ਨੁਕਤਾਚੀਨੀ ਕਰਨ ਲੱਗਦੇ ਹਾਂ ਨਾ, ਪਹਿਲਾਂ ਸਭ ਤੋਂ ਪਹਿਲਾਂ ਆਪਣੇ ਆਪ ਦੀ, ਆਪਣੇ ਆਪ ਤੇ ਸ਼ੱਕ ਕਰਦੇ ਵੀ ਜਿਹੜਾ ਮੈਂ ਢੰਗ ਤਰੀਕਾ ਅਪਣਾ ਰਿਹਾ ਕੀ ਇਹ ਠੀਕ ਆ, ਕੀ ਕੋਈ ਵੱਖਰਾ ਤਰੀਕਾ ਤਾਂ ਨਹੀਂ ਇਸ ਤੋਂ ਵਧੀਆ ਹੋਵੇ ਜਿਹੜਾ, ਇਹੀ ਆ ਨਾ ਜਿਹੜੀ ਬ੍ਰੇਨ ਸਟੋਰਮਿੰਗ ਆ, ਜਿੰਨੇ ਵੀ ਬਿਜ਼ਨਸ ਵਧੀਆ ਅੱਗੇ ਵੱਧਦੇ ਨੇ, ਜਿੰਨੀ ਵੀ ਸਾਇੰਟੀਫਿਕ ਰਿਸਰਚ ਹੁੰਦੀ ਆ, ਉਹ ਸਾਰੇ ਇਸੇ ਤਰ੍ਹਾਂ ਹੀ ਪਹਿਲਾਂ ਹਾਈਪੋਥੀਸਿਸ ਬਣਦਾ, ਸੋਚਦੇ ਆ, ਫਿਰ ਕੁਛ ਉਦਾਹਰਣਾਂ ਲੱਭੀਆਂ ਜਾਂਦੀਆਂ, ਫਿਰ ਉਹਨਾਂ ਤੇ ਕੰਮ ਕੀਤਾ ਜਾਂਦਾ, ਫਿਰ ਚੀਜ਼ਾਂ ਜਿਹੜੀਆਂ ਸਾਇੰਟੀਫਿਕ ਜਰਨਲ ਦੇ ਵਿੱਚ ਛਪਦੀਆਂ ਨੇ, ਫਿਰ ਉਹਨਾਂ ਤੇ ਬਹਿਸ ਹੁੰਦੀ ਆ, ਪੂਰਾ ਐ ਮਤਲਬ ਪਛਾਣ ਪੂਰੀ ਕਰ ਦਿੱਤੀ ਜਾਂਦੀ ਹੈ, ਵਾਲ ਦੀ ਖੱਲ ਲਾ ਦਿੱਤੀ ਜਾਂਦੀ ਆ। ਇਹ ਬੰਦਾ ਆਪਣੇ ਆਪ ਤੋਂ ਸ਼ੁਰੂ ਕਰੇ। ਜੇ ਤੁਸੀਂ ਕਿਸੇ ਨੂੰ ਕਹਿ ਦਿਓਗੇ ਨਾ, ਮੈਂ ਪੜ੍ਹਿਆ ਲਿਖਿਆ ਦੀ ਗੱਲ ਕੀਤੀ ਸੀ, ਐਡੇ ਪੜ੍ਹੇ ਲਿਖੇ ਨਾ, ਮਾਫ਼ ਕਰਨਾ ਮੇਰੇ ਸ਼ਬਦਾਂ ਨੂੰ, ਬਹੁਤ ਵੱਡੇ ਪੜ੍ਹੇ ਲਿਖੇ ਨਾ ਮੈਂ ਮੂਰਖ ਦੇਖੇ ਨੇ, ਆਰਕੀਟੈਕਚਰਲ ਇੰਜੀਨੀਅਰਿੰਗ ਦੀ ਡਿਗਰੀ ਹੁੰਦੀ ਆ, ਵਾਸਤੂ ਸ਼ਾਸਤਰ ਵਾਲੇ ਨੂੰ $2,000 ਦੇ ਕੇ ਪੁੱਛਦੇ ਨੇ, ਉਹ ਭਾਅ ਜੀ ਸਾਡਾ ਵਾਸ਼ਰੂਮ ਨਾ ਜਿਹੜਾ ਇਹ ਕਿਹੜੇ ਕੋਨੇ ਤੇ ਹੋਣਾ ਚਾਹੀਦਾ, ਕਿਚਨ ਦਾ ਮੂੰਹ ਕਿੱਧਰ ਨੂੰ ਹੋਣਾ ਚਾਹੀਦਾ, ਪਾਊਡਰ ਰੂਮ ਦਾ ਦਰਵਾਜ਼ਾ ਕਿੱਧਰ ਨੂੰ ਹੋਣਾ ਚਾਹੀਦਾ, ਮਾਸਟਰ ਬੈਡਰੂਮ ਦੀ ਖਿੜਕੀ ਕਿੱਧਰ ਨੂੰ ਖੁੱਲਦੀ ਹੋਣੀ ਚਾਹੀਦੀ ਹੈ। ਮੈਂ ਕਿਹਾ ਮੈਂ ਨਾ ਇੰਨਾ ਹੈਰਾਨ ਹੁੰਦਾ ਵੀ ਕਾਸ਼ ਇਹੋ ਜਿਹਾ ਰਾਜ ਹੋਵੇ, ਤੁਹਾਡੀਆਂ ਡਿਗਰੀਆਂ ਨਾ ਇਹੋ ਜਿਹੇ ਆਰਕੀਟੈਕਚਰ ਇੰਜੀਨੀਅਰਿੰਗ ਦੇ ਜਾਂ ਸਿਵਲ ਇੰਜੀਨੀਅਰਿੰਗ ਜਿਹੜੇ ਵੀ ਹੈਗੇ ਹੋ, ਤੁਸੀਂ ਵਿਦਿਆ ਹਾਸਲ ਕੀਤੀ ਆ, ਤੁਸੀਂ 20 ਸਾਲ ਲਾਏ ਨੇ ਵਿਦਿਆ ਸਿੱਖਣ ਦੇ ਲਈ, ਤੇ ਤੁਸੀਂ ਵਾਸਤੂ ਸ਼ਾਸਤਰ ਦੇ ਅੱਗੇ ਤੁਸੀਂ ਮਤਲਬ ਬਿਲਕੁਲ ਗਰਦਨਾਂ ਝੁਕਾਈਆਂ ਹੋਈਆਂ ਨੇ। ਆਪਦੇ ਹੱਥਾਂ ਦੀ ਤਾਕਤ ਦਾ ਨਹੀਂ ਬੰਦੇ ਨੂੰ ਪਤਾ ਵੀ ਬੰਦੇ ਦੇ ਹੱਥ ਆ ਕੀ ਕੁਛ ਬੰਦੇ ਦੇ ਹੱਥਾਂ ਨੇ ਪੈਦਾ ਕੀਤਾ। ਉਹ ਹੱਥ ਜੋਤਸ਼ੀ ਦੇ ਹੱਥ ਦੇ ਵਿੱਚ ਫੜਾ ਦਿੰਦੇ, ਉਹ ਬਾਬਾ ਸਾਡੇ ਹੱਥ ਦੀਆਂ ਲਕੀਰਾਂ ਦੱਸ, ਉਹ ਭਲਿਓ ਮਾਣਸੋ ਤੁਹਾਨੂੰ ਆਪਦੇ ਪੂਰੇ ਦੇ ਪੂਰੇ ਹੱਥਾਂ ਤੇ ਵਿਸ਼ਵਾਸ ਨਹੀਂ, ਉਹ ਇੱਕ ਲਕੀਰ ਦੇਖ ਕੇ ਤੁਹਾਨੂੰ ਕੀ ਕਹੂਗਾ। ਮੈਂ ਪਰਸੋਂ ਵੀ ਗੱਲ ਕਰਕੇ ਗਿਆ ਸੀ, ਵੀ ਲਕੀਰਾਂ ਤਾਂ ਬਾਂਦਰ ਦੇ ਵੀ ਹੁੰਦੀਆਂ, ਪਰ ਬਾਂਦਰ ਦੇ ਕੋਲ ਵੀਜ਼ਾ ਨਹੀਂ ਹੁੰਦਾ ਤੇ ਬਾਂਦਰ ਦੇ ਕੋਲ ਕੈਸ਼ ਨਹੀਂ ਹੁੰਦਾ, ਇਸ ਕਰਕੇ ਜੋਤਸ਼ੀ ਬਾਂਦਰ ਦੇ ਹੱਥ ਨਹੀਂ ਵੇਖਦੇ। ਜਿੱਥੋਂ ਮਾਸ ਫੋਲਡ ਹੁੰਦਾ ਉੱਥੇ ਉੱਥੇ ਲਕੀਰ ਪੈ ਜਾਂਦੀ ਹੈ। ਬਾਡੀ ਦੇਖੋ ਤੁਸੀਂ, ਆ ਗੁੱਟ ਆ ਇੱਕ ਪਾਸੇ ਨੂੰ ਮੋੜਦੇ, ਅੰਦਰ ਨੂੰ ਲਕੀਰ ਪਈ ਹੈ ਨਾ, ਜਿੱਥੇ ਗੁੱਟ ਜੁੜਦਾ ਤੁਹਾਡਾ ਹੱਥ ਜੁੜਦਾ ਉਹਦੇ ਨਾਲ ਬਾਂਹ ਦੇ ਨਾਲ, ਇਹ ਲਕੀਰ ਬਾਹਰਲੇ ਪਾਸੇ ਨਹੀਂ ਪਈ ਕਿਉਂਕਿ ਬਾਹਰਲੇ ਪਾਸੇ ਨੂੰ ਹੱਥ ਘੱਟ ਮੁੜਦਾ, ਉਂਗਲ ਸਿੱਧੀ ਰਹਿੰਦੀ ਹੈ, ਇੱਕ ਪਾਸੇ ਨੂੰ ਹਿੰਜ ਦੇ ਜੁਆਇੰਟ ਆ, ਇੱਕ ਪਾਸੇ ਮਾਸ ਪੋਲਾ, ਦੂਜੇ ਪਾਸੇ ਪੂਰੀ ਲਕੀਰ, ਉਲਟੇ ਪਾਸੇ ਇਹਦੇ ਮਾਸ ਦੀ ਫੋਲਡਿੰਗ ਹੈਗੀ ਆ। ਬੱਚਾ ਜਦੋਂ ਮਾਂ ਦੇ ਪੇਟ ਚ ਹੁੰਦਾ ਉਹਦੀਆਂ ਮੁੱਠੀਆਂ ਬੰਦ ਹੁੰਦੀਆਂ, ਉਹ ਪਹਿਲਾ ਕਾਰਨ ਬਣਦੀਆਂ ਹੱਥ ਦੀਆਂ ਰੇਖਾਵਾਂ ਦਾ। ਐਸ ਰੇਡੀਓ ਸਟੇਸ਼ਨ ਤੋਂ ਅੱਜ ਮੈਂ ਐਲਾਨ ਕਰਦਾ ਜੀ, ਚਰਨਜੀਤ ਬਰਾੜ, ਬਈ ਜੇ ਕੋਈ ਹੱਥ ਦੀਆਂ ਰੇਖਾਵਾਂ ਦੇਖ ਕੇ ਬੰਦੇ ਦੀਆਂ ਬੇਸਿਕ ਗੱਲਾਂ ਹੀ ਦੱਸਦੇ, ਮੈਂ ਚਰਨਜੀਤ ਬਰਾੜ $1,00,000 ਦਾ ਇਨਾਮ ਇੱਥੇ ਟੋਰਾਂਟੋ ਦੇ ਵਿੱਚ ਦੇਊਂਗਾ। 10 ਹੱਥ ਦਿਖਾਵਾਂਗੇ ਉਹਨਾਂ ਨੂੰ, 10 ਦਸਾਂ ਦੇ ਵਿੱਚੋਂ 10% ਇੱਕ ਗਲਤੀ ਮਾਫ਼ ਹੋਊਗੀ, 90% ਠੀਕ ਦੱਸਦੇ। ਈਵਨ ਇਹ ਵੀ ਦੱਸਦੇ ਵੀ ਜਿਹੜੇ 10 ਹੱਥ ਨੇ ਉਹਦੀਆਂ ਫੋਟੋਆਂ ਦਿਖਾਵਾਂਗੇ, 3D ਸਾਰਾ ਕੁਛ, ਉਹਨੂੰ ਜਿਹੜਾ ਕੁਛ ਕਹੂਗਾ ਉਹ ਦਿਖਾਵਾਂਗੇ। ਉਹ ਇਹੀ ਦੱਸਦੇ ਸੀ ਇਹ ਬੰਦੇ ਦੇ ਹੱਥ ਨੇ, ਔਰਤ ਦੇ ਜਾਂ ਉਹ ਕੋਈ ਲੈਸਬੀਅਨ ਦੇ ਨੇ, ਟਰਾਂਸਜੈਂਡਰ ਦੇ ਨੇ, ਉਹ ਕਿੱਤੇ ਬਾਰੇ ਦੱਸਦੇ ਬੰਦੇ ਦੇ ਬਾਰੇ। ਲੋਕ ਫਿਰ ਵੀ ਨਹੀਂ ਮੰਨਦੇ, ਕੀ ਕਰੋਗੇ ਤੁਸੀਂ? ਉਹ ਕਹਿਣਗੇ ਜੀ ਇਹਨਾਂ ਨੇ ਤਾਂ ਬੋਲਣਾ ਹੁੰਦਾ, ਤਾਂ ਤਰਖੀਲ ਬੋਲਦੇ ਆਏ ਨੇ, ਅਸੀਂ ਕੀ ਕਰੀਏ? ਉਹ ਭਰਾਵੋ ਬੋਲਣਾ ਇਹ ਜ਼ਿੰਦਗੀ ਦੀ ਸੱਚਾਈ ਆ। ਉਹ ਪੈਸੇ ਲੈਂਦੇ ਨੇ ਰੋਜ਼ ਉੱਥੋਂ 2,000, 5,000। ਮੈਂ ਤਾਂ ਹੈਰਾਨ, ਮੈਨੂੰ ਇੱਕ ਸੱਜਣ ਕਹਿੰਦਾ, ਇੱਕ ਨਾ ਵਸਤੂ ਸ਼ਾਸਤਰ ਵਾਲਾ, ਕਹਿੰਦੇ ਉਹ ਇੰਨੇ ਪੈਸੇ ਲੈਂਦਾ ਲੇਡੀਜ਼ ਕੀ ਜੈਂਟਸ ਕੀ, ਮਗਰੋਂ ਅਸਲ ਚ ਜ਼ਿੰਦਗੀ ਦੀਆਂ ਪ੍ਰੋਬਲਮ ਵੀ ਬਹੁਤ ਆ। ਬੰਦੇ ਨੂੰ ਲੱਗਦਾ ਪਤਾ ਨਹੀਂ ਮੇਰੇ ਹੱਥ ਦੀਆਂ ਰਖਾਵਾਂ ਚ ਕੋਈ ਨੁਕਸ ਆ, ਬੰਦੇ ਨੂੰ ਲੱਗਦਾ ਮੇਰੇ ਗ੍ਰਹਿ ਚ ਕੋਈ ਨੁਕਸ ਆ। ਗ੍ਰਹਿ ਤਾਂ ਸਾਰੇ ਬਰਾਬਰ ਨੇ, ਬੇਜਾਨਦਾਰ ਨੇ ਜਿਵੇਂ ਆਪਣੀ ਧਰਤੀ ਮਿੱਟੀ ਆ, ਧਰਤੀ ਇਟ ਸੈਲਫ ਤਾਂ ਬੇਜਾਨਦਾਰ ਆ ਨਾ, ਉਹ ਤੁਹਾਡਾ ਕੀ ਵਿਗਾੜ ਲੈਣਗੇ? ਅੱਛਾ ਫਿਰ ਇਹ ਨਹੀਂ ਸੋਚਦੇ ਵੀ ਇੱਥੋਂ ਕਰੋੜਾਂ ਮੀਲ ਦੂਰ ਨੇ, ਮੰਗਲ ਗ੍ਰਹਿ ਆ, ਸ਼ਨਿਚਰ ਗ੍ਰਹਿ ਆ। ਮੈਂ ਹੈਰਾਨ ਹੁੰਦਾ ਵੀ ਇਹਨੇ ਬੇਸਿਕ ਗੱਲ ਨਹੀਂ ਸਮਝ ਲੱਗਦੀ ਵੀ ਚਰਨਜੀਤ ਬਰਾੜ ਤੇ ਵੀ ਉਹਦਾ ਇੰਨਾ ਅਸਰ ਹੀ ਪੈਂਦਾ, ਮੈਨੂੰ ਵੀ ਉਨਾ ਹੀ ਖਿੱਚਦਾ, ਉਹ ਰਾਣੇ ਨੂੰ ਵੀ ਉਨਾ ਹੀ ਖਿੱਚਦਾ ਹੈ ਜੀ, ਉਹ ਜਗਦੀਸ਼ ਗਰੇਵਾਲ ਨੂੰ ਵੀ ਉਨਾ ਹੀ ਖਿੱਚਦਾ, ਉਹ ਯੁੱਧਵੀਰ ਜਸਵਾਲ ਤੇ ਵੀ ਉਹਦਾ ਉਨਾ ਹੀ ਅਸਰ ਪੈਂਦਾ, ਮੈਡਮ ਆਰਫਾ ਮੁਜ਼ੱਫਰ ਤੇ ਵੀ ਉਨਾ ਹੀ ਅਸਰ ਪੈਂਦਾ, ਬਾਜਲ ਜਵਾਲ ਜੀ ਤੇ ਵੀ ਉਨਾ ਹੀ ਅਸਰ ਪੈਂਦਾ ਉਹਦਾ ਗ੍ਰਹਿ ਦਾ, ਹੈਨਾ? ਤੇ ਫਿਰ ਭਾਈ ਉਹ ਜੇ ਸਾਰਿਆਂ ਤੇ ਅਸਰ ਹੀ ਉਨਾ ਪੈਂਦਾ, ਤੇ ਫਿਰ ਉਹ ਗ੍ਰਹਿ ਦੀ ਚਾਲ ਪੁੱਠੀ ਸਿੱਧੀ ਕਿਵੇਂ ਹੋ ਗਈ ਵੀ ਮੇਰੇ 3 ਐਕਸੀਡੈਂਟ ਹੋ ਗਏ, ਰਾਣੇ ਦਾ ਕੋਈ ਵੀ ਨਹੀਂ ਹੋਇਆ ਗਾ? ਐਕਸੀਡੈਂਟ ਹੋਣ ਦਾ ਹੋ ਜਾਂ ਮੈਨੂੰ ਕੋਈ ਹੋਰ ਬਿਮਾਰੀ ਲੱਗ ਗਈ, ਕਿਸੇ ਨੂੰ ਕੋਈ ਹੋਰ ਬਿਮਾਰੀ ਲੱਗ ਗਈ, ਉਹ ਬਿਮਾਰੀ ਦੇ ਅਲੱਗ ਅਲੱਗ ਕਾਰਨ ਆ, ਫਿਰ ਕਹਿਣਗੇ ਜੀ ਗ੍ਰਹਿ ਤੁਹਾਡੇ ਟਾਲ ਦਿਆਂਗੇ। ਵਾਹ ਜੀ ਵਾਹ, ਕਿਆ ਬਾਤ ਹੈ! ਉਹ ਐਡਾ ਵੱਡਾ ਗ੍ਰਹਿ, ਮਤਲਬ ਉਹਦਾ ਤਾਂ ਮਾਸ ਭਾਰ ਮੈਜਰ ਕਰਨਾ ਉਹ ਅਜੇ ਉਹ ਤਾਂ ਵਿਗਿਆਨੀ ਮੈਜਰ ਕਰ ਸਕਣ, ਕਹਿੰਦੇ ਜੀ ਗ੍ਰਹਿ ਟਾਲ ਦਿਆਂਗੇ ਤੁਹਾਡਾ, ਤੁਸੀਂ ਆਪਣੇ ਵੱਲ ਆਉਂਦੀ ਕ੍ਰਿਕਟ ਦੀ ਸਿੱਟੀ ਹੋਈ ਬਾਲ ਦੀ ਡਾਇਰੈਕਸ਼ਨ ਵੀ ਚੇਂਜ ਕਰ ਦਿਓ, ਇੱਥੇ ਜੋਤਸ਼ੀ ਬਿਠਾ ਲਓ ਤੁਸੀਂ ਜਿਹੜੇ ਕਹਿੰਦੇ ਗ੍ਰਹਿ ਟਾਲਦੇ ਆ। ਮੈਂ ਉਹਨਾਂ ਵੱਲ ਨਾ ਇੱਕ ਤੁਸੀਂ ਕਹਿ ਲਓ 1 kg ਦਾ 1 kg ਦਾ ਮੈਂ ਪੱਥਰ ਸਿੱਟਦਾ, 1 kg ਦੀ ਬਾਲ ਜਾਂ ਕ੍ਰਿਕਟ ਦੀ ਬਾਲ ਸਿੱਟਦਾ, ਉਹ ਬਾਲ ਦੀ ਡਾਇਰੈਕਸ਼ਨ ਹੀ ਚੇਂਜ ਕਰ ਦੇਣ, ਇਦੋਂ ਵੱਧ ਦੱਸੋ ਕੀ ਪਰੂਫ ਆ। ਉਹ ਫਿਰ ਪਤਾ ਕੀ ਕਹਿਣਗੇ, ਕਹਿਣਗੇ ਜੀ ਦੇਖੋ ਇਹ ਤਾਂ ਆਪੋ ਆਪਣੇ ਵਿਸ਼ਵਾਸ ਨੇ, ਜਿਹਨੇ ਨਹੀਂ ਮੰਨਣਾ ਨਾ ਮੰਨੋ, ਜਿਹਨੇ ਮੰਨਣਾ ਮੰਨੋ, ਇੱਥੇ ਹੀ ਅੰਧ ਵਿਸ਼ਵਾਸ ਸ਼ੁਰੂ ਹੁੰਦਾ, ਗੱਲ ਮੰਨਣ ਜਾਂ ਨਾ ਮੰਨਣ ਦੀ ਨਹੀਂ। ਜੇ ਕੋਈ ਗੱਲ ਠੀਕ ਹੈ ਮੇਰੇ ਗਲਤ ਕਹਿਣ ਨਾਲ ਉਹ ਗਲਤ ਸਾਬਤ ਨਹੀਂ ਹੋਣੀ, ਕਿਸੇ ਦੇ ਠੀਕ ਕਹਿਣ ਨਾਲ ਠੀਕ ਸਾਬਤ ਨਹੀਂ ਹੋਣੀ। ਗੱਲ ਤਾਂ ਇਹ ਹੈ ਵੀ ਅਸੀਂ ਇੰਨੇ ਕੰਧ ਵਿਸ਼ਵਾਸਾਂ ਦੇ ਵਿੱਚ ਵਹਿਮਾਂ ਭਰਮਾਂ ਚ ਗ੍ਰਸੇ ਹੋਏ ਹਾਂ, ਇੱਕ ਬੰਦੇ ਨੇ, ਮਹਾਨ ਬੰਦੇ ਨੇ ਐਡਾ ਵੱਡਾ ਕਾਰਜ ਕੀਤਾ। ਪੰਜਾਬੀ ਦੇ ਵਿੱਚ ਇਹਦੀਆਂ ਬੁੱਕਸ ਨੇ ਜੀ, ਦੇਵ ਪੁਰਸ਼ ਆਰ ਗਏ, ਤੁਸੀਂ ਵਰਲਡ ਪ੍ਰੈਸ ਤੋਂ ਜਾ ਕੇ ਨਾ ਡਾਊਨਲੋਡ ਕਰਕੇ ਪੜਿਓ ਜ਼ਰੂਰ, ਜੇ ਨਾ ਲੱਭੀ ਤਾਂ ਮੈਨੂੰ ਦੱਸ ਦਿਓ। ਦੇਵ ਪੁਰਸ਼ ਹਾਰ ਗਏ ਤੇ ਦੇਵ ਦੈਂਤ ਤੇ ਰੂਹਾਂ, ਦੋ ਬੇਸਿਕ ਕਿਤਾਬਾਂ ਨੇ। ਤੁਸੀਂ ਇਹ ਕਿਤਾਬਾਂ ਪੜ੍ਹ ਲਈਆਂ ਨਾ ਜੇ, ਮੈਂ ਗਰੰਟੀ ਕਰਨਾ ਜੇ ਤੁਸੀਂ 50 ਸਾਲ ਦੇ, ਜਿੰਨਾ ਤੁਸੀਂ 50 ਸਾਲਾਂ ਚ ਸਿੱਖਿਆ ਨਾ, ਉਨਾ ਤੁਸੀਂ ਆਹ 2 ਦਿਨਾਂ ਸਿੱਖ ਜਾਓਗੇ, 2 ਦਿਨਾਂ ਚ ਕਿਤਾਬਾਂ ਪੜ੍ਹ ਲਓਗੇ, ਤੁਹਾਨੂੰ ਹੈਰਾਨੀ ਹੋਊਗੀ ਵੀ ਹੈ। ਬਹੁਤ ਗੱਲਾਂ ਆਪਾਂ ਨੂੰ ਜਿਵੇਂ ਬਹੁਤ ਗੱਲਾਂ 40-50 ਸਾਲ ਬਾਅਦ ਪਤਾ ਲੱਗਦੀਆਂ। ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਵੀ ਕਿਵੇਂ ਪਤਾ ਲੱਗਦੀਆਂ, ਮੈਂ ਉਦਾਹਰਣ ਦੇ ਕੇ ਗੱਲ ਕਰਦਾ। ਫੋਰ ਐਗਜ਼ਾਮਪਲ, ਜਿਹੜਾ ਨੌਜਵਾਨ ਹੁੰਦਾ ਨਾ, ਜਦੋਂ ਨੌਜਵਾਨ ਹੁੰਦਾ ਉਹ 18-20-25 ਸਾਲ ਦਾ, ਉਹ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ, ਉਹ ਆਪਣੇ ਮਾਂ ਪਿਓ ਨੂੰ ਵੀ ਮੂਰਖ ਸਮਝਦਾ। ਮੂਰਖ ਤਾਂ ਨਹੀਂ, ਉਹਨੂੰ ਲੱਗਦਾ ਮੇਰੇ ਮਾਂ ਪਿਓ ਨੂੰ ਬਹੁਤਾ ਨਹੀਂ ਪਤਾ ਗਾ, ਖਾਸ ਕਰਕੇ ਮੇਰੇ ਡੈਡ ਨੂੰ ਨਾ, ਪਿਓ ਨੂੰ ਮੇਰੇ ਨੂੰ ਬਹੁਤਾ ਨਹੀਂ ਪਤਾ ਗਾ। ਅੱਛਾ, ਜਦੋਂ ਉਹ 45-50 ਸਾਲ ਦਾ ਹੁੰਦਾ, ਉਹਨੂੰ ਲੱਗਦਾ ਵੀ ਮੇਰੇ ਪਿਓ ਨੂੰ ਤਾਂ ਯਾਰ ਬਹੁਤ ਕੁਝ ਪਤਾ ਸੀ, ਮੈਂ ਤਾਂ ਸਮਝੀ, ਕਿਉਂਕਿ ਉਹਦੇ ਦਿਮਾਗ ਵਾਲੀ ਵਿੰਡੋ ਖੁੱਲ ਜਾਂਦੀ ਹੈ, ਉਹਨੂੰ ਪਤਾ ਲੱਗ ਜਾਂਦਾ ਵੀ ਜਿਹੜੇ ਬਜ਼ੁਰਗ ਹੈ ਇਹਨਾਂ ਨੇ, ਇਹ ਭਾਵੇਂ ਨਾਂ ਵੀ ਪੜ੍ਹੇ ਹੋਣ, ਇਹਨਾਂ ਨੇ ਤਜਰਬੇ ਚੋਂ ਬਹੁਤ ਕੁਝ ਸਿੱਖ ਲਿਆ। ਅੱਛਾ, ਜਦੋਂ ਉਹਦਾ ਪਿਓ ਤੁਰ ਜਾਂਦਾ ਦੁਨੀਆਂ ਚੋਂ, ਫਿਰ ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਮੈਂ ਇੰਨਾ ਕੁਝ ਗੁਆ ਲਿਆ ਤੇ ਗਿਆਨ ਦਾ ਭੰਡਾਰ ਆ ਜਿਹੜਾ ਸਾਡੇ ਘਰੇ ਹੀ ਸੀਗਾ ਨਾ, ਮੈਂ ਨਹੀਂ ਸਿੱਖ ਸਕਿਆ, ਇਹੀ ਇਵੇਂ ਮਾਂ ਬਾਰੇ ਆ, ਇਵੇਂ ਦਾਦਾ ਦਾਦੀ ਬਾਰੇ ਆ, ਇਵੇਂ ਹੀ ਸਾਡੇ ਵਿਰਸੇ ਦੇ ਵਿੱਚ ਜਿਹੜੇ ਮਹਾਨ ਲੋਕ ਹੋਏ ਨੇ ਉਹਨਾਂ ਬਾਰੇ ਆ। ਹੁਣ ਉਹਨਾਂ ਬਾਰੇ ਤਾਂ ਅਸੀਂ ਪੜ੍ਹ ਲੈਂਦੇ ਹਾਂ, ਸਾਨੂੰ ਪਤਾ ਹੁੰਦਾ, ਪਰ ਘਰ ਦਾ ਜੋਗੀ ਜੋਗੜਾ, ਘਰ 'ਚ ਕੌਣ ਬੈਠਾ, ਉਹ ਸਾਨੂੰ ਨਹੀਂ ਪਤਾ ਗਾ। ਇਸ ਤਰ੍ਹਾਂ ਜਿਹੜੀਆਂ ਕੁਝ ਦਿਮਾਗ ਦੀਆਂ ਵਿੰਡੋਜ਼ ਹੁੰਦੀਆਂ ਨਾ, ਉਹ ਨਵੇਂ ਤਰੀਕੇ ਨਾਲ ਵਾਇਰ ਹੁੰਦੀਆਂ ਜਦੋਂ ਤੁਸੀਂ ਨਵੇਂ ਤਰੀਕੇ ਨਾਲ ਸੋਚਦੇ ਹੋ। ਜਦੋਂ ਤੁਸੀਂ, ਮੈਂ ਤਾਂ ਬਾਰ ਬਾਰ ਕਹਿੰਦਾ, ਤੁਸੀਂ ਆਪਣੇ ਵਿਸ਼ਵਾਸਾਂ ਨੂੰ ਕਾਇਮ ਰੱਖੋ, ਮੈਂ ਨਹੀਂ ਕਹਿੰਦਾ ਛੱਡੋ, ਵਿਸ਼ਵਾਸਾਂ ਨੂੰ ਬਸ ਪਰਖਦੇ ਰਹੋ, ਗਲਤੀਆਂ ਵੀ ਕਰੋ ਬਾਰ ਬਾਰ, ਤੁਸੀਂ ਉਹ ਗਲਤੀ ਨਾ ਕਰੋ, ਨਵੀਆਂ ਗਲਤੀਆਂ ਕਰੋ, ਫਿਰ ਆਪਾਂ ਸਿੱਖਦੇ ਹਾਂ। ਨਵੇਂ ਨਵੇਂ ਬਿਜ਼ਨਸ ਸ਼ੁਰੂ ਕਰਕੇ ਤਜਰਬੇ ਦੇਖੋ, ਬੰਦਾ ਬਹੁਤ ਕੁਝ ਸਿੱਖਦਾ। ਇਸ ਦੁਨੀਆਂ 'ਚ ਸਿੱਖਣ ਆਏ ਹਾਂ ਆਪਾਂ, ਆਹ ਦਿਮਾਗ ਆ ਜਿਹੜਾ ਵਰਤਣ ਆਏ ਹਾਂ ਆਪਾਂ। ਤੁਸੀਂ ਨਾ ਡਾਕਟਰ ਇਬਰਾਹਿਮ ਟੀ ਕਪੂਰ ਬਾਰੇ ਪੜ੍ਹ ਕੇ ਵੇਖਿਓ, ਬਸ ਤੁਹਾਨੂੰ ਇੰਨਾ ਕੁ ਆਨੰਦ ਆਊ, ਤੁਸੀਂ ਕਹੋਗੇ ਕਿਆ ਬੰਦਾ ਸੀ ਇਹ। ਇੱਕ ਥਾਂ ਨਾ, ਸਮਾਂ ਕਾਫੀ ਹੋ ਗਿਆ, ਮੈਂ ਵੈਸੇ ਬ੍ਰੇਕ ਲੈਣੀ ਆ, ਇੱਕ ਥਾਂ ਡਾਕਟਰ ਇਬਰਾਹਿਮ ਟੀ ਕਪੂਰ ਨੇ ਆਪਣੀ ਨਬਜ਼ 5 ਮਿੰਟਾਂ ਲਈ ਬੰਦ ਕਰਤੀ, 5 ਮਿੰਟ ਮੈਂ ਵੀ ਕਰ ਦਿੰਦਾ ਵੈਸੇ, ਆ ਜਾਓ ਕਿਸੇ ਦਿਨ, ਅਸੀਂ ਕਰਦੇ ਹੁੰਦੇ ਸੀ ਪਹਿਲਾਂ, 5 ਮਿੰਟ ਮੈਂ ਆਪਣੀ ਨਬਜ਼ ਬੰਦ ਕਰ ਦੂ ਦੋਸਤੋ, ਤੁਸੀਂ ਨਰਸ ਲਾ ਦਿਓ, ਸਟੈਥੋਸਕੋਪ ਲਾ ਕੇ ਮੇਰੇ ਹੱਥ ਚੈੱਕ ਕਰ ਲੈ, ਮੇਰੀ ਨਬਜ਼ ਬੰਦ ਹੋਊਗੀ। ਤੇ ਸੱਚੀ ਮੁੱਚੀ ਡਾਕਟਰ ਹੈਰਾਨ ਵੀ ਨਬਜ਼ ਕਿਵੇਂ ਬੰਦੇ ਦੀ ਬੰਦ ਹੋ ਗਈ। ਜਿਵੇਂ ਤੁਹਾਨੂੰ ਦੱਸਾਂ, ਮੈਂ ਦੱਸਣਾ ਨਹੀਂ, ਕੋਈ ਨਹੀਂ ਫਿਰ ਕਿਤੇ ਦੱਸਾਂਗੇ, ਅਸੀਂ ਕਰਦੇ ਹਾਂ ਸਟੇਜ ਦੇ ਉੱਤੇ ਇਹ। ਹੁਣ ਤਾਂ ਚਲੋ ਮੇਰੇ ਖਿਆਲ ਕੋਵਿਡ ਦੇ ਟਾਈਮ ਤੋਂ ਬਾਅਦ ਕੋਈ ਨਹੀਂ ਪ੍ਰੋਗਰਾਮ ਕੀਤਾ, ਪਰ ਪਹਿਲਾਂ ਇਹ ਅਸੀਂ ਦੂਰ ਬੈਠੇ ਅੱਗ ਲਾਉਣਾ, ਪਾਣੀ ਨੂੰ ਈਵਨ ਅੱਗ ਪਾਣੀ ਦੇ ਨਾਲ ਅੱਗ ਲਾਉਣਾ, ਮਿੱਟੀ ਦੇ ਉੱਤੇ ਤੁਸੀਂ ਪਾਣੀ ਛਿੜਕਦੇ ਹੋ ਅੱਗ ਬੁੱਝਦੀ ਹੈ। ਅਸੀਂ ਜਿਹੜੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਜਾਗਰਿਤ ਕਰਨ ਲਈ ਪ੍ਰੋਗਰਾਮ ਕਰਦੇ ਹੁੰਦੇ ਸੀ, ਅਸੀਂ ਸਿਵਿਆਂ ਦੀ ਮਿੱਟੀ ਇਕੱਠੀ ਕਰਕੇ ਨਾ ਉੱਤੇ ਪਾਣੀ ਦੇ ਛਿੱਟੇ ਮਾਰਦੇ ਸੀ ਤੇ ਅੱਗ ਨਿਕਲਦੀ ਸੀ। ਅਸੀਂ ਉਹ ਦਿਖਾਉਂਦੇ ਸੀ ਵੀ ਲੋਕ ਇਹਨੂੰ ਕਹਿੰਦੇ ਆ ਵੀ ਇਹ ਭੂਤ ਪ੍ਰੇਤ ਨੇ, ਪਰ ਇਹ ਕੁਝ ਨਹੀਂ, ਇਹ ਇੱਕ ਵਿਗਿਆਨਕ ਵਰਤਾਰਤਾ ਨਾ, ਫਿਰ ਅਸੀਂ ਵਿਗਿਆਨਕ ਵਰਤਾਰਾ ਹੈ, ਅਸੀਂ ਫਿਰ ਐਕਸਪਲੇਨ ਕਰਦੇ ਹੁੰਦੇ ਸੀ ਸਾਰਾ ਕੁਝ। ਲਓ ਜੀ, ਕਾਫੀ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ, ਡਾਕਟਰ ਇਬਰਾਹਿਮ ਟੀ ਕਪੂਰ ਦਾ ਨਾਂ ਯਾਦ ਰੱਖਿਓ, ਉਹਦੀਆਂ ਕਿਤਾਬਾਂ ਨੇ ਉਹ ਪੜ੍ਹੋ ਤੁਸੀਂ, ਇੰਟਰਨੈਟ ਤੋਂ, ਐਮਾਜ਼ੋਨ ਤੋਂ ਮੰਗਾ ਲਓ, ਜੇ ਨਹੀਂ ਲੱਭਦੀਆਂ ਤਾਂ ਮੈਨੂੰ ਦੱਸ ਦਿਓ। ਸਰੋਕਾਰਾਂ ਦੀ ਆਵਾਜ਼ ਵਾਲੇ ਕਿਤੇ ਕਿਤੇ ਸਟਾਲ ਲਾਉਂਦੇ ਹੁੰਦੇ ਆ, ਉਹਨਾਂ ਕੋਲ ਹੁੰਦੀਆਂ ਨੇ ਕਿਤਾਬਾਂ ਇਹ, ਤੇ ਕਿਤੇ ਨਾ ਕਿਤੇ ਚੈਲੰਜ ਸਵੀਕਾਰ ਕਰਿਆ ਕਰੋ। ਜਿਵੇਂ ਆ ਹੁਣ ਚੈਲੰਜ ਦੇ ਕੇ ਗਏ ਸੀ ਨਾ ਵੀ 1 ਮਹੀਨੇ ਲਈ ਤੁਸੀਂ ਹੈਰੀਟੇਜ ਮੰਥ ਆ, ਸਿੱਖ ਹੈਰੀਟੇਜ ਮੰਥ, ਤੇ ਤੁਸੀਂ ਨਸ਼ੇ ਨਹੀਂ ਕਰਨੇ। ਇਸ ਤਰ੍ਹਾਂ ਕੁਝ ਦਿਨ, ਕੁਝ ਮਹੀਨੇ ਚੈਲੰਜ ਕਰਕੇ ਵੇਖੋ ਵੀ ਆਹ ਜਿਹੜਾ ਵਹਿਮ ਭਰਮ ਆ, ਕੀ ਇਹ ਵਾਕਈ ਟਰੂ ਆ, ਉਹਦੀ ਖੋਜ ਕਰੋ। ਜਿਹੜੇ ਕਹਿੰਦੇ ਨੇ ਨਾ ਬਈ ਘਰਾਂ ਦੀ ਡਾਇਰੈਕਸ਼ਨ ਦਰਵਾਜ਼ਾ ਪੂਰਬ ਵਾਲੇ ਪਾਸੇ ਈਸਟ ਫੇਸਿੰਗ ਘਰ ਚਾਹੀਦੇ ਆ। ਲੱਭ ਕੇ ਤਾਂ ਦੇਖੋ ਈਸਟ ਫੇਸਿੰਗ ਤੇ ਵੈਸਟ ਫੇਸਿੰਗ ਦੇ ਵਿੱਚ ਕੀ ਫਰਕ ਆ। ਅੱਧੇ ਅੱਧੇ ਨੇ ਨਾ, ਜਿਹੜੀ ਰੋਡ ਨਾਰਥ ਟੂ ਸਾਊਥ ਜਾਂਦੀ ਆ ਉਹਦੇ ਅੱਧੇ ਘਰ ਈਸਟ ਫੇਸਿੰਗ ਹੋਣਗੇ, ਅੱਧੇ ਘਰ ਵੈਸਟ ਫੇਸਿੰਗ ਹੋਣਗੇ। ਤੇ ਈਸਟ ਤੇ ਵੈਸਟ ਫੇਸਿੰਗ ਵਾਲੇ ਦੇਖੋ ਵੀ ਕਿੰਨੇ ਕੁ ਘਰ ਵੱਧ ਖੁਸ਼ ਨੇ, ਕਿੰਨੇ ਕੁ ਘੱਟ ਖੁਸ਼ ਨੇ। ਇੱਥੇ ਨਾ ਮੇਰੇ ਇੱਕ ਪੁਰਾਣੇ ਰੀਐਲਟਰ ਦੋਸਤ ਨੇ, ਉਹਨਾਂ ਨੇ ਹੁਣ ਤੱਕ ਮੇਰਾ ਖਿਆਲ ਕੋਈ 11 ਘਰ ਲਏ ਨੇ, ਮੈਂ ਲੈ ਵੀ ਆਉਂ ਏਅਰ ਤੇ, ਮਾਫੀ ਚਾਹੁੰਦਾ। ਤੇ ਸਾਰੇ ਦੇ ਸਾਰੇ ਉਹਨਾਂ ਨੇ ਸ਼ੇਰ ਮੁਖੇ ਘਰ ਲਏ ਨੇ ਦੇਖੋ, ਤੇ ਬੜੇ ਖੁਸ਼ ਨੇ, ਉਹਨਾਂ ਬਜ਼ੁਰਗ ਹੋ ਗਏ ਤੇ ਉਹਨਾਂ ਦੇ ਸ਼ੇਰ ਮੁਖੇ ਘਰ ਇੰਨੇ ਐਪਰੀਸ਼ੀਏਟ ਕੀਤੇ ਨੇ, ਇੰਨੇ ਕੁ ਐਪਰੀਸ਼ੀਏਟ ਕੀਤੇ ਨੇ, ਤੁਸੀਂ ਹੈਰਾਨ ਹੋ ਜਾਓਗੇ। ਮਾੜੀ ਮਾਰਕੀਟ ਦੇ ਵਿੱਚ ਵੀ ਉਹਨਾਂ ਦੇ ਘਰ ਐਪਰੀਸ਼ੀਏਟ ਕਰਦੇ ਰਹੇ ਨੇ, ਤੇ ਭਾਈ ਤੁਸੀਂ ਕਿਹੜੀ ਦਲੀਲ ਨਾਲ ਕਹਿੰਦੇ ਹੋ ਵੀ ਸ਼ੇਰ ਮੁਖੇ ਘਰ ਮਾੜੇ ਹੈ। ਅੱਛਾ, ਮੈਂ ਕੋਈ ਘਰ ਵੇਚਣ ਦੀ ਗੱਲ ਨਹੀਂ ਕਰ ਰਿਹਾ, ਜਦੋਂ ਮੈਂ ਐਡ ਦੇਣੀ ਹੋਈ ਠੋਕ ਵਜਾ ਕੇ ਐਡ ਦੇਊਂਗਾ, ਪਰ ਮੈਂ ਗੱਲ ਕਰ ਰਿਹਾ ਵੀ ਸਾਡੀ ਸੁਸਾਇਟੀ 'ਚ ਵਹਿਮ ਆ ਸ਼ੇਰ ਮੁਖੇ ਘਰ ਮਾੜੇ ਨੇ। ਕੋਈ ਮਾੜਾ ਨਹੀਂ ਜੀ, ਧਰਤੀ ਤੇ ਬਣਿਆ ਹੋਇਆ ਘਰ ਆ, ਆਰਕੀਟੈਕਟ ਨੇ ਬਣਾਇਆ, ਉਹੀ ਸੇਫਟੀ ਫੀਚਰ ਸਿਟੀ ਦੇ ਕੋਡਸ ਨਾਲ ਬਾਈ ਲਾਜ਼ ਦੇ ਨਾਲ ਉਹ ਬਣਿਆ, ਉਹੀ ਸਮਾਨ ਉਹਦੇ 'ਚ, ਉਹੀ ਸਮਾਨ ਉਹਦੇ 'ਚ, ਦੱਸੋ ਪਹਿਲਾਂ ਮਾੜਾ ਚੰਗਾ ਕਿਵੇਂ ਹੋਇਆ। ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਪਿੱਜ਼ਾ ਡਿਪੂ ਦੀ ਇੱਕ ਨਵੀਂ ਪੇਸ਼ਕਸ਼, ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸਾਸ ਟ੍ਰਾਈ ਤਾਂ ਕਰੋ।
ਪਿੱਜ਼ਾ
ਡਿਪੂ, ਕਾਲ 310-9711,
ਦੈਟਸ 310-9711। ਪਿੱਜ਼ਾ ਡਿਪੂ ਦਾ ਪਿੱਜ਼ਾ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484,
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪਿਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਵਾਰ ਫੇਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ। ਆਸਰਾ ਲਾਇਰਸ ਵਾਲੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ, ਅਮਨਦੀਪ ਕਪਲਾ ਜੀ, 905-456-2020 ਇਹਨਾਂ ਦਾ ਨੰਬਰ ਆ, 905-456-2020। ਰੀਅਲ ਸਟੇਟ ਦੀ ਕਲੋਜ਼ਿੰਗ ਆ ਤੇ ਫਿਰ ਤੁਸੀਂ ਇਹਨਾਂ ਨਾਲ ਸੰਪਰਕ ਜ਼ਰੂਰ ਕਰਨਾ, ਕਲੋਜ਼ਿੰਗ ਤੋਂ 2-3 ਮਹੀਨੇ ਪਹਿਲਾਂ ਸੰਪਰਕ ਕਰ ਲਿਓ। ਜਿਹੜੀਆਂ ਖਾਸ ਕਰਕੇ ਇੰਡਸਟਰੀਅਲ ਕਮਰਸ਼ੀਅਲ ਪ੍ਰਾਪਰਟੀਜ਼ ਦੀਆਂ ਕਲੋਜ਼ਿੰਗ ਹੁੰਦੀਆਂ ਨੇ ਨਾ, ਉਹਨਾਂ 'ਚ ਕਈ ਟਾਈਪ ਦੀਆਂ ਸਰਚੇਜ਼ ਕਰਨੀਆਂ ਹੁੰਦੀਆਂ ਨੇ ਤੇ ਜ਼ਿਆਦਾ ਟਾਈਮ ਚਾਹੀਦਾ। ਕਲੋਜ਼ਿੰਗ ਵਾਲੇ ਦਿਨ ਤੁਹਾਨੂੰ ਕੋਈ ਨਹੀਂ ਪ੍ਰੋਬਲਮ ਆਊਗੀ, ਕਈ ਵਾਰੀ ਤਾਂ ਜੇ ਮਾਹਰ ਲਾਇਰ ਨਾ ਹੋਵੇ ਤੇ ਫਿਰ ਪ੍ਰੋਬਲਮ ਆ ਜਾਂਦੀ ਹੈ ਕਲੋਜ਼ਿੰਗ ਵਾਲੇ ਦਿਨ ਵੀ, ਤੇ ਉਹਨੂੰ ਟੈਕਲ ਕਰਨਾ ਆਉਣਾ ਚਾਹੀਦਾ ਜੀ। ਇਸ ਕਰਕੇ ਮਾਹਰ ਲਾਇਰ ਕੋਲ ਜਾਇਆ ਕਰੋ ਜੀ। ਅਮਨਦੀਪ ਕਪਲਾ ਜੀ, 905-456-2020, 490 ਬ੍ਰੈਮਲੀ ਰੋਡ, ਬ੍ਰੈਮਲੀ ਤੇ ਕੁਈਨ ਦੇ ਇੰਟਰਸੈਕਸ਼ਨ ਤੇ ਇਹਨਾਂ ਦਾ ਆਫਿਸ ਆ, ਆਸਰਾ ਲਾਇਰਸ। ਤੇ ਜੇ ਇਮੀਗ੍ਰੇਸ਼ਨ ਦੀ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ, ਤੁਹਾਡੇ ਕਿਸੇ ਰਿਸ਼ਤੇਦਾਰ ਦੋਸਤ ਮਿੱਤ ਨੇ ਲੀਗਲ ਤਰੀਕੇ ਨਾਲ ਇੱਥੇ ਆਉਣਾ, ਵਰਕ ਪਰਮਿਟ ਲੈਣਾ, LMIA ਚਾਹੀਦੀ ਹੈ, ਖਾਸ ਕਰਕੇ ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਟਰੱਕ ਚਲਾਇਆ, ਟਰੱਕ ਚਲਾਉਣ ਦਾ ਤੁਹਾਡੇ ਕੋਲ ਤਜਰਬਾ, ਇੱਥੇ ਤੁਹਾਡੇ ਕੋਲ ਲਾਇਸੈਂਸ ਹੈਗਾ ਕੰਮ ਦੀ ਭਾਲ ਦੇ ਵਿੱਚੋਂ, ਵਰਕ ਪਰਮਿਟ ਤੇ ਵਧੀਆ ਕੰਪਨੀ, ਤੇ ਫਿਰ ਤੁਸੀਂ ਮਨਮਿੰਦਰ ਖੋਸਾ ਵੰਡਰ ਵਰਲਡ ਇਮੀਗ੍ਰੇਸ਼ਨ ਵਾਲੇ ਨਾਲ ਸੰਪਰਕ ਕਰ ਲਿਓ। 647-646-3000 ਇਹਨਾਂ ਦਾ ਨੰਬਰ ਆ, 647-646-3000 ਇਹਨਾਂ ਦਾ ਨੰਬਰ ਹੈਗਾ। ਤੇ ਇੱਕ ਸਾਡੇ ਸਪਾਂਸਰ ਨੇ ਜੀ, ਮੌਰਗੇਜ ਵਾਲੇ ਭੁਪੇਸ਼ ਵਰਮਾ ਜੀ, ਮੌਰਗੇਜ ਫਾਈਨੈਂਸ਼ੀਅਲ ਹੱਬ ਤੋਂ। ਇਹ ਕਹਿੰਦੇ ਜੀ ਤੁਸੀਂ ਪ੍ਰੋਪਰਟੀ ਲੈ ਲਈ ਆ ਤੇ ਮੌਰਗੇਜ ਦੀ ਚਿੰਤਾ, ਉਹ ਕਹਿੰਦੇ ਚਿੰਤਾ ਤੁਸੀਂ ਸਾਡੇ ਤੇ ਛੱਡ ਦਿਓ ਤੇ ਚਿੰਤਾ ਤੁਹਾਡੀ ਛੂ ਮੰਤਰ, ਮੌਰਗੇਜ ਤੁਹਾਡੀ ਹੋਊਗੀ ਹੋਊਗੀ, ਡਜ਼ਨਟ ਮੈਟਰ ਤੁਸੀਂ ਫਸਟ ਟਾਈਮ ਬਾਇਰ ਹੋ, ਤੁਹਾਡੀ ਕੈਸ਼ ਇਨਕਮ ਆ, ਕਹਿੰਦੇ ਅਸੀਂ ਤੁਹਾਡੀ ਮੌਰਗੇਜ ਕਰਵਾ ਕੇ ਦੇਵਾਂਗੇ। ਇਹਨਾਂ ਦਾ ਨੰਬਰ ਹੈਗਾ ਜੀ 647-646-2470, 647-624-7777, 647-624-7777। ਲਾਈਨ ਆਫ ਕ੍ਰੈਡਿਟ ਚਾਹੀਦੀ ਹੈ, ਸੈਕਿੰਡ ਮੌਰਗੇਜ ਚਾਹੀਦੀ ਹੈ, ਫਿਰ ਵੀ ਤੁਹਾਡੀ ਹੈਲਪ ਕਰਦੇ ਨੇ। ਦੋਸਤੋ, ਜਿਨ੍ਹਾਂ ਨੇ ਪ੍ਰੋਗਰਾਮ ਬਾਅਦ ਦੇ ਵਿੱਚ ਆਨ ਕੀਤਾ, ਉਹਨਾਂ ਨੂੰ ਅਸੀਂ ਦੱਸਣ ਜਾ ਰਹੇ ਹਾਂ ਵੀ ਅੱਜ ਡਾਕਟਰ, ਅੱਜ ਨਹੀਂ ਕੱਲ ਡਾਕਟਰ ਇਬਰਾਹਿਮ ਟੀ ਕਪੂਰ ਦਾ ਜਨਮ ਦਿਨ ਸੀ। ਵਹਿਮਾਂ ਭਰਮਾਂ ਖਿਲਾਫ ਉਹਨਾਂ ਨੇ ਸਾਰੀ ਜ਼ਿੰਦਗੀ ਜੰਗ ਕੀਤੀ ਆ। ਜਿਹੜੇ ਲੋਕ ਖੇਡਦੇ ਸੀ, ਹੁਣ ਪਤਾ ਕੀ ਆ ਸੋਸਾਇਟੀ ਚ ਇਸ ਤਰ੍ਹਾਂ ਹੋ ਗਿਆ, ਕਹਿੰਦੇ ਜੀ ਖੇਡਣਾ, ਭੂਤਾਂ ਆਉਣੀਆਂ, ਇਹ ਤਾਂ ਵਹਿਮ ਭਰਮ ਆ, ਪਰ ਪੈਰਾਨੋਇਆ ਜਾਂ ਤੁਸੀਂ ਕਹਿ ਲਓ ਮੈਂਟਲ ਹੈਲਥ ਇਸ਼ੂਜ਼, ਇਹ ਹੋਰ ਚੀਜ਼ ਆ, ਇਹ ਹੋਰ ਚੀਜ਼ ਨਹੀਂ, ਇਹ ਸੇਮ ਚੀਜ਼ ਹੀ ਆ ਜੀ। ਪੜ੍ਹੇ ਲਿਖੇ ਲੋਕਾਂ ਲਈ ਜਿਹੜੇ ਵਰਡਸ ਨੇ, ਸ਼ਬਦ ਨੇ, ਉਹ ਪੜ੍ਹਿਆ ਲਿਖਿਆ ਵਰਗੇ ਯੂਜ਼ ਕੀਤੇ ਨੇ, ਤੇ ਜਿਹੜੀ ਪਛੜੀ ਹੋਈ ਸੋਸਾਇਟੀ ਆ ਉਹਦੇ ਵਿੱਚ ਇਹ ਜਿਹੜੇ ਦੂਸਰੇ ਸ਼ਬਦ ਯੂਜ਼ ਹੁੰਦੇ ਨੇ। ਪਰ ਪ੍ਰੋਬਲਮ ਉਹ ਹੀ ਆ ਵੀ ਦਿਮਾਗ ਦਾ ਵਹਿਮੀ ਹੋਣਾ। ਡਾਕਟਰ ਇਬਰਾਹਿਮ ਟੀ ਕਪੂਰ ਤੇ ਹੋਰ ਜਿਹੜੇ ਇਹੋ ਜਿਹੇ ਸੱਜਣ ਨੇ ਉਹ ਕਹਿੰਦੇ ਇਹ ਸਭ ਮਾਨਸਿਕ ਰੋਗ ਨੇ। ਪਛੜੇ ਸਮਾਜਾਂ ਦੇ ਵਿੱਚ ਲੋਕਾਂ ਨੂੰ ਨਹੀਂ ਪਤਾ ਲੱਗਦਾ ਵੀ ਇਹ ਮਾਨਸਿਕ ਰੋਗ ਨੇ। ਇੱਕ ਬੰਦਾ ਬੈਠਾ, ਬੜਾ ਠੀਕ ਠਾਕ ਹੱਟਾ ਕੱਟਾ ਬੰਦਾ ਜਾਂ ਔਰਤ, ਉਹ ਰੌਲਾ ਪਾਉਣ ਲੱਗ ਜਾਂਦੀ ਹੈ, ਉਹ ਸਿਰ ਘੁਮਾਉਣ ਲੱਗ ਜਾਂਦੀ ਹੈ, ਉਹਨੂੰ ਸਾਧਾਂ ਕੋਲ ਲਿਜਾਇਆ ਜਾਂਦਾ, ਉਹਦੇ ਬਾਡੀ ਦੇ ਵਿੱਚ ਕੋਈ ਹਾਰਮੋਨਸ ਜਿਹੜੇ ਹੈਗੇ ਆ ਉਹਦਾ ਕੋਈ ਉਹ ਕੋਈ ਵੱਧ ਗਏ ਜਾਂ ਘੱਟ ਗਏ, ਜਿਹਨੂੰ ਵਿਗਿਆਨ ਦੀ ਭਾਸ਼ਾ ਚ ਹੁਣ ਅੱਜ ਕੱਲ ਡੋਪਾਮਾਈਨ, ਸੀਰੋਟੋਨਿਨ ਜਾਂ ਹੋਰ ਜੋ ਵੀ ਸਰੀਰ ਦੇ ਵਿੱਚ ਹਾਰਮੋਨਸ ਜਨਰੇਟ ਹੁੰਦੇ ਨੇ, ਐਬਨੋਰਮੈਲਿਟੀ ਆ ਗਈ, ਪੰਜਾਬੀ ਚ ਕਹਿੰਦੇ ਵੀ ਕਸਰ ਹੋ ਗਈ, ਕਸਰ ਮਤਲਬ ਕਿਸੇ ਚੀਜ਼ ਦੀ ਘਾਟ ਹੋ ਗਈ, ਵੀ ਉਹ ਨੋਰਮਲ ਬਿਹੇਵ ਨਹੀਂ ਕਰ ਰਿਹਾ, ਉਹਦੇ ਨਾਲ ਉਹਦਾ ਦੁਨੀਆਂ ਨੂੰ ਵੇਖਣ ਦਾ ਜਿਹੜਾ ਤਰੀਕਾ ਉਹਦਾ ਵਿਜ਼ਨ ਡਿਸਟੋਰਟ ਹੋ ਗਿਆ। ਵੈਸੇ ਤਾਂ ਸਾਡੇ ਸਾਰਿਆਂ ਦੇ ਵਿਜ਼ਨ ਡਿਸਟੋਰਟ ਹੋਏ ਨੇ, ਜਾਣ ਬੁੱਝ ਕੇ ਕੀਤੇ ਨੇ, ਜਾਣ ਬੁੱਝ ਕੇ ਪ੍ਰਚਾਰ ਕਰਕੇ ਸਾਡੀ ਨੋਰਮਲ ਫੰਕਸ਼ਨਿੰਗ ਆ ਬ੍ਰੇਨ ਦੀ, ਇਹਦੀ ਬ੍ਰੇਨ ਵਾਸ਼ਿੰਗ ਕਰਕੇ ਹੋਰ ਹੀ ਕੁਛ ਕੀਤਾ, ਪਰ ਉਸ ਵਿਸ਼ੇ ਤੇ ਆਪਾਂ ਬਾਅਦ ਚ ਜਾਵਾਂਗੇ। ਹਾਲ ਦੀ ਘੜੀ ਆਪਾਂ ਇਹੀ ਗੱਲ ਕਰ ਰਹੇ ਹਾਂ ਵੀ ਇੱਕ ਜਿਹੜਾ ਰੋਗੀ ਬੰਦਾ ਹੁੰਦਾ ਜਿਹੜਾ ਬਿਮਾਰ ਹੋ ਗਿਆ, ਅੱਛਾ ਮਾਨਸਿਕ ਰੋਗੀ ਦੀ ਦਸ਼ਾ ਤੇ ਦਿਸ਼ਾ ਇਹ ਜੀ ਹੁੰਦੀ ਆ ਜਿਹਦੀ ਡਾਇਰੈਕਸ਼ਨ ਚੋਂ ਜਾ ਰਿਹਾ ਹੁੰਦਾ, ਉਹਦੇ ਦਿਮਾਗ ਤੇ ਬੋਝ ਪੈਂਦਾ ਜਾਂਦਾ, ਜਿਹਨੂੰ ਅੱਜ ਕੱਲ ਦੀ ਭਾਸ਼ਾ ਚ ਡਿਪਰੈਸ਼ਨ ਕਹਿੰਦੇ, ਮੈਂਟਲ ਹੈਲਥ ਇਸ਼ੂਜ਼ ਆ ਗਏ। ਹੁਣ ਉਹਦੇ ਨਾਲ ਉਹਦਾ ਜਿਹੜਾ ਦੁਨੀਆਂ ਨੂੰ ਦੇਖਣ ਦਾ, ਮਾਪਣ ਦਾ, ਮਹਿਸੂਸ ਕਰਨ ਦਾ ਤਰੀਕਾ ਬਦਲ ਜਾਂਦਾ, ਕਿਉਂਕਿ ਉਹਦੇ ਅੰਦਰ ਸਰੀਰ ਦੇ ਵਿੱਚ ਕੈਮੀਕਲਸ ਦਾ ਇਮਬੈਲੈਂਸ, ਹਾਰਮੋਨਸ ਦਾ ਇਮਬੈਲੈਂਸ ਹੋਇਆ ਹੁੰਦਾ, ਖੁਸ਼ੀ ਤੇ ਗਮੀ ਵਾਲੇ ਜਿਹੜੇ ਮਹਿਸੂਸ ਕਰਾਉਂਦੇ ਨੇ ਉਹ ਉਹਨਾਂ ਚ ਚੇਂਜ ਆਈ ਹੁੰਦੀ ਹੈ, ਉਹਨੂੰ ਉਹ ਸੱਚਾ ਲੱਗਦਾ। ਉਹਦੇ ਅੰਦਰ ਕੁਛ ਨਾ ਕੁਛ ਪਿਆ ਹੁੰਦਾ ਜਿਹੜਾ ਬਾਹਰ ਨਹੀਂ ਨਿਕਲ ਸਕਦਾ, ਉਹਨੂੰ ਲੱਗਦਾ ਵੀ ਈਵਨ ਉਹਨੂੰ ਲੱਗਦਾ ਮੇਰੇ ਮਾਂ ਪਿਓ, ਭੈਣ ਭਰਾ ਇਹ ਵੀ ਮੇਰੇ ਦੁਸ਼ਮਣ ਨੇ। ਪਛੜੀ ਸੋਸਾਇਟੀ ਦੇ ਵਿੱਚ ਉਹ ਕਿਸੇ ਮਰੇ ਹੋਏ ਬੰਦੇ ਦਾ ਆਸਰਾ ਲੈ ਲੈਂਦਾ, ਇਗਨੋਰੈਂਟਲੀ, ਆਈ ਮੀਨ ਸਬਕੌਂਸ਼ੀਅਸਲੀ, ਸੱਚੀ ਮੁੱਚੀ ਨਹੀਂ, ਉਹਨੂੰ ਭੂਤ ਪ੍ਰੇਤ ਦਿਸਣ ਲੱਗ ਜਾਂਦੇ ਨੇ, ਉਹਦੇ ਸੈਂਸਰੀ ਆਰਗਨਸ ਉਹਨੂੰ ਮਹਿਸੂਸ ਕਰਦੇ ਨੇ ਵੀ ਹਾਂ ਮਰਿਆ ਹੋਇਆ ਬੰਦਾ, ਭੂਤ ਉਹਨੂੰ ਦਿਸਦਾ, ਉਹ ਕਹਿੰਦਾ ਉਹ ਬੈਠਾ। ਮੈਂ ਬਾਰ ਬਾਰ ਇਹ ਗੱਲ ਕੀਤੀ ਆ ਕਿਉਂਕਿ ਅਸੀਂ ਜਦੋਂ ਪੰਜਾਬ ਦੇ ਵਿੱਚ ਅਸੀਂ ਉਹ ਟੀਮਸ ਨਾਲ ਕੰਮ ਕਰਦੇ ਸੀ ਜਿਹੜੇ ਪਿੰਡਾਂ ਚ ਫ੍ਰੀ ਮਾਨਸਿਕ ਰੋਗੀਆਂ ਦਾ ਇਲਾਜ ਕਰਦੇ ਸੀ, ਅਸੀਂ ਉਹਨਾਂ ਨਾਲ ਕੰਮ ਕੀਤਾ, ਸਾਲਾਂ ਬੱਧੀ ਕੰਮ ਕੀਤਾ, ਆਪਣਾ ਕਿਰਾਇਆ ਕੋਲੋਂ ਲਾ ਕੇ ਜਾਂਦੇ ਸੀ ਸਿੱਖਣ ਦੇ ਲਈ। ਸਾਈਕੈਟ੍ਰਿਸਟ ਸਾਡੇ ਨਾਲ ਡਾਕਟਰ ਬਲਵੰਤ ਸਿੱਧੂ, ਉਹਨਾਂ ਉਹ ਸਾਡੀ ਟੀਮ ਦੇ ਵਿੱਚ ਸਾਨੂੰ ਗਾਈਡ ਕਰਦੇ ਹੁੰਦੇ ਸੀ। ਅੱਛਾ ਉਹ ਉਹਨੂੰ ਠੀਕ ਲੱਗਦੇ ਹੁੰਦੇ, ਤੁਸੀਂ ਕਹੀ ਜਾਂਦੇ ਭੂਤ ਹੈ ਨਹੀਂ, ਉਹ ਕਹਿੰਦਾ ਉਹ ਤਾਂ ਉਹ ਦੇਖੋ ਸਾਹਮਣੇ ਬਨੇਰੇ ਤੇ ਬੈਠਾ, ਉਹਨੂੰ ਸੱਚ ਲੱਗਦਾ। ਜਦੋਂ ਤੁਸੀਂ ਉਹਨੂੰ ਬਾਰ ਬਾਰ ਕਹਿੰਦੇ ਹੋ ਨਹੀਂ ਇਹ ਝੂਠਾ, ਉਹਨੂੰ ਲੱਗਦਾ ਇਹ ਬੰਦਾ ਹੀ ਝੂਠਾ, ਮੇਰਾ ਮਾਂ ਪਿਓ ਭੈਣ ਭਰਾ ਇਹਨਾਂ ਨੂੰ ਦਿਸਦਾ ਹੀ ਨਹੀਂ, ਵੀ ਉਹ ਭੂਤ ਤਾਂ ਉੱਥੇ ਬੈਠਾ ਮੈਨੂੰ ਤੰਗ ਕਰੀ ਜਾਂਦਾ, ਮੇਰੇ ਚੂੰਡੀਆਂ ਵੱਢੀ ਜਾਂਦਾ। ਇਹ ਇੱਥੇ ਤਾਂ ਚਲੋ ਹੁਣ ਦਵਾਈ ਮੈਡੀਸਨ ਆ ਗਈਆਂ ਨਾ, ਦਵਾਈਆਂ ਆ ਗਈਆਂ ਉਹੋ ਜਿਹੀਆਂ ਜਿਹਨੇ ਇੱਕ ਖਾਸ ਕਿਸਮ ਦੀ ਸੋਚ ਨੂੰ ਸਪਰੈਸ ਕਰ ਦੇਣਾ, ਜਿਹਨੇ ਜਿਹੜਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਰੋਟੋਨਿਨ ਡੋਪਾਮਾਈਨ ਉਹਨੂੰ ਬੈਲੈਂਸ ਕਰਨਾ, ਦਵਾਈਆਂ ਨੇ ਜਾਂ ਉਹੋ ਜਿਹੇ ਹਾਲਾਤ, ਡਾਕਟਰ ਕਹਿੰਦੇ ਵੀ ਕਾਉਂਸਲਿੰਗ ਲਓ, ਹੈਨਾ। ਪਰ ਪਛੜੇ ਸਮਾਜਾਂ ਚ ਇਹੋ ਜਿਹਾ ਹੁੰਦਾ ਨੀ। ਇਹ ਡਾਕਟਰ ਇਬਰਾਹਿਮ ਟੀ ਕਪੂਰ ਨੇ ਇਕੱਲੇ ਨੇ ਜਾ ਕੇ ਜੀ ਇਹੋ ਜਿਹੇ ਬਹੁਤ ਸਾਰੇ ਰੋਗੀਆਂ ਦਾ ਇਲਾਜ ਕੀਤਾ। ਉਹਦੀ ਕਿਤਾਬ ਦੇ ਵਿੱਚ ਉਹ ਮਾਨਸਿਕ ਰੋਗੀਆਂ ਦਾ ਇਲਾਜ ਤੇ ਵਿਧੀ ਸਾਰਾ ਕੁਛ ਹੈ ਜੀ, ਕਿਹੜੇ ਕਿਹੜੇ ਕਿਸਮ ਦੇ ਰੋਗੀਆਂ ਦਾ ਉਹਨੇ ਇਲਾਜ ਕੀਤਾ। ਬਹੁਤ ਹੀ ਮਤਲਬ ਵਧੀਆ ਤੇ ਅੱਖਾਂ ਖੋਲਣ ਵਾਲੀਆਂ ਕਿਤਾਬਾਂ ਨੇ। ਹੁਣ ਜਿਹਨੇ ਦਿਮਾਗ ਖੋਲਣਾ ਹੀ ਨਹੀਂ ਤੇ ਉਹਦਾ ਤਾਂ ਆਪਾਂ ਕੁਛ ਨਹੀਂ ਕਰ ਸਕਦੇ, ਉਹਨਾਂ ਨੂੰ ਐਂ ਲੱਗਦਾ ਵੀ ਇਹਨਾਂ ਦੇ ਦਿਮਾਗ ਬੰਦ ਨੇ, ਵੀ ਇਹ ਮਹੀਨੇ ਕੁ ਬਾਅਦ ਇੱਕ ਪ੍ਰੋਗਰਾਮ ਵਹਿਮਾਂ ਭਰਮਾਂ ਦੇ ਕਰ ਦਿੰਦੇ ਆ। ਕਰਨਾ ਚਾਹੀਦਾ, ਪੜ੍ਹੇ ਲਿਖੇ ਸਮਾਜ ਦੇ ਵਿੱਚ ਪੜ੍ਹੇ ਲਿਖੇ ਵਹਿਮੀ ਬਹੁਤ ਨੇ, ਠੇਠ ਪੰਜਾਬੀ ਚ ਕਹਿਣਾ ਹੋਵੇ ਪੜ੍ਹੇ ਲਿਖੇ ਮੂਰਖ ਵੀ ਬਹੁਤ ਨੇ। ਮੈਂ ਬਾਰ ਬਾਰ ਕਹਿੰਦਾ ਵੀ ਅਨਪੜ੍ਹ ਹੋਣਾ ਅਨਪੜ੍ਹ ਹੋਣਾ ਕੋਈ ਇਹ ਸਰਾਪ ਨਹੀਂ ਹੈਗਾ। ਕੋਈ ਗੱਲ ਨਹੀਂ ਜੇ ਕਿਸੇ ਨੂੰ ਪੜ੍ਹਨ ਲਿਖਣ ਦਾ ਮੌਕਾ ਨਹੀਂ ਮਿਲਿਆ। ਬਹੁਤ ਬੰਦੇ ਜਿਨ੍ਹਾਂ ਨੂੰ ਪੜ੍ਹਨ ਲਿਖਣ ਦਾ ਮੌਕਾ ਨਹੀਂ ਮਿਲਿਆ ਉਹ ਬਹੁਤ ਸੋਹਣੀ ਜ਼ਿੰਦਗੀ ਜਿਉਂਦੇ ਨੇ, ਤੇ ਮੈਨੂੰ ਇਹ ਗੱਲ ਕਹਿਣ 'ਚ ਕੋਈ ਹਿਚਕਚਾਹਟ ਨਹੀਂ। ਜਿਨ੍ਹਾਂ ਲੋਕਾਂ ਨੇ ਖੋਜਾਂ ਕੀਤੀਆਂ ਨੇ, ਉਹਨਾਂ ਨੇ ਅਲੱਗ ਰਸਤੇ ਤੇ ਜਾ ਕੇ ਖੋਜਾਂ ਕੀਤੀਆਂ ਨੇ, ਉਹਨਾਂ ਨੇ ਦੁਨਿਆਵੀ ਪੜ੍ਹਾਈ ਨਹੀਂ ਸੀ ਕੀਤੀ ਹੋਈ, ਉਹਨਾਂ ਨੂੰ ਲੋਕਾਂ ਨੇ ਮਹਿਸੂਸ ਨਹੀਂ ਕੀਤਾ, ਲੋਕ ਉਹਨਾਂ ਨੂੰ ਨਲਾਇਕ ਕਹਿੰਦੇ ਰਹੇ, ਲੋਕ ਉਹਨਾਂ ਨਾਲ ਈਰਖਾ ਕਰਦੇ ਰਹੇ। ਪਰ ਬਹੁਤ ਗਿਣਤੀ ਲੋਕਾਂ ਦੀ ਆਪ ਖੁਦ ਨਲਾਇਕ ਹੁੰਦੇ ਨੇ, ਖੁਦ ਉਹਨਾਂ 'ਚ ਵਿਸ਼ਵਾਸ ਕਰਨ ਦਾ ਹੌਸਲਾ ਨਹੀਂ ਹੁੰਦਾ, ਬਿਨਾਂ ਵਿਸ਼ਵਾਸ ਕੀਤਿਆਂ ਮਗਰ ਲੱਗਦੇ ਨੇ। ਡਾਕਟਰ ਇਬਰਾਹਿਮ ਟੀਕਪੁਰ ਕਹਿੰਦੇ ਨੇ ਬਈ ਜਿਹੜਾ ਬਿਨਾਂ ਪਰਖੇ ਪੜਤਾਲੇ ਕਿਸੇ ਦੇ ਮਗਰ ਲੱਗ ਜਾਂਦਾ ਉਹ ਅੰਧ ਵਿਸ਼ਵਾਸੀ ਹੁੰਦਾ, ਜਿਹਦੇ 'ਚ ਪੜਤਾਲ ਕਰਨ ਦਾ ਹੌਸਲਾ ਨਹੀਂ ਹੁੰਦਾ ਉਹ ਮੂਰਖ ਹੁੰਦਾ। ਉਹ ਬਾਰ ਬਾਰ ਕਹਿੰਦੇ ਨੇ ਇਹ ਗੱਲ, ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਤਾਂ ਘਟਨਾਵਾਂ ਨੂੰ ਚੀਜ਼ਾਂ ਨੂੰ ਪੜਤਾਲ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਡਾਕਟਰ ਮਤਲਬ ਜ਼ਿੰਦਗੀ ਦਾ ਹਰੇਕ ਵਰਤਾਰਾ ਜੀ, ਤੁਸੀਂ ਹੈਰਾਨ ਹੋਵੋਗੇ। ਡਾਕਟਰ ਟੀ ਕਪੂਰ ਨਾ ਈਸਾਈ ਪਾਦਰੀ ਦੇ ਬੇਟੇ ਸੀ ਇਹ, ਜਾਣੀ ਉਹਨਾਂ ਨੇ ਜ਼ਿੰਦਗੀ 'ਚ ਇੰਨੀਆਂ ਗੱਲਾਂ ਤੇ ਖੋਜ ਕੀਤੀ ਹੈ, ਇੰਨੀਆਂ ਗੱਲਾਂ ਤੇ ਖੋਜ ਕੀਤੀ ਹੈ। ਉਹ ਕਹਿੰਦੇ ਜੀ ਮੈਂ ਆਪਣੇ ਬੱਚਿਆਂ ਨੂੰ ਕੋਈ ਧਾਰਮਿਕ ਪੜ੍ਹਾਈ ਕਿਸੇ ਕਿਸਮ ਦੀ ਪੜ੍ਹਾਈ ਨਹੀਂ ਕਰਵਾਈ, ਨਾ ਮੈਂ ਕਿਹਾ ਧਾਰਮਿਕ ਬਣੋ ਨਾ ਮੈਂ ਕਿਹਾ ਨਾਨ ਧਾਰਮਿਕ ਬਣੋ, ਬੱਚਿਆਂ ਨੂੰ ਇੰਡੀਪੈਂਡੈਂਟ ਸਿੱਖਿਆ ਦਿੱਤੀ। ਕਹਿੰਦੇ ਮੈਂ ਕਦੇ, ਠੀਕ ਹੈ ਮੇਰੇ ਪਿਓ ਪਾਦਰੀ ਸੀਗੇ ਪਰ ਕਹਿੰਦੇ ਮੈਂ ਨਾਨ ਰਿਲੀਜੀਅਸ ਹਾਂ, ਮੈਂ ਹਰੇਕ ਗੱਲ ਦਾ ਵਿਗਿਆਨਕ ਕਾਰਨ ਲੱਭਦਾ। ਕਹਿੰਦੇ ਮੈਂ ਆਪਣੇ ਬੱਚਿਆਂ ਨੂੰ ਵੀ ਕਿਹਾ ਵੀ ਤੁਸੀਂ ਆਪੇ ਬਾਅਦ 'ਚ ਵੱਡੇ ਹੋ ਕੇ ਕੁਛ ਮਰਜ਼ੀ ਬਣਦੇ, ਵੀ ਮੈਂ ਨਹੀਂ ਤੁਹਾਨੂੰ ਕੋਈ ਕਿਸੇ ਵਿਸ਼ੇਸ਼ ਗਰੁੱਪ ਨਾਲ ਕਿਸੇ ਵਿਸ਼ੇਸ਼ ਧਰਮ ਨਾਲ ਜੋੜਦਾ। ਕਹਿੰਦੇ ਮੈਨੂੰ ਹੈਰਾਨੀ ਹੋਈ ਵੀ ਜਦੋਂ ਮੇਰਾ ਬੱਚਾ ਮੇਰਾ ਬੇਟਾ ਜਿਹੜਾ ਉਹ ਪੜ੍ਹਦਾ ਸਾਇੰਸ ਸੀ, ਕਹਿੰਦਾ ਉਹ ਚਰਚ ਜਾਣ ਲੱਗ ਗਿਆ। ਸੁਣਨ ਵਾਲੀ ਗੱਲ ਆ ਦੋਸਤੋ, ਕਹਿੰਦਾ ਮੈਂ ਹੈਰਾਨ, ਮੈਂ ਆਪਣੀ ਵਾਈਫ ਨਾਲ ਗੱਲ ਕਰਦਾ ਜੀ ਇਹਦੇ ਦਿਮਾਗ ਦੇ ਵਿੱਚ ਕਿੱਥੋਂ ਇਹ ਦੀਵਾ ਜਗ ਪਿਆ, ਕਹਿੰਦਾ ਇਹ ਚਰਚ ਜਾਣ ਲੱਗ ਗਿਆ। ਕਹਿੰਦਾ ਅਸੀਂ ਕੁਛ ਨਾ ਕਿਹਾ। ਦੇਖੋ ਇੱਕ ਜਿਹੜਾ ਇੰਡੀਪੈਂਡੈਂਟ ਥਿੰਕਰ ਆ ਨਾ, ਉਹਦਾ ਬੇਟਾ ਮਸਜਿਦ ਜਾਵੇ, ਚਰਚ ਜਾਵੇ, ਨਾ ਜਾਵੇ, ਗੁਰਦੁਆਰੇ ਜਾਵੇ, ਪੰਜ ਵਾਰੀ ਪਾਠ ਪੜ੍ਹੇ ਨਾ ਪੜ੍ਹੇ, ਉਹਨੂੰ ਕੋਈ ਸਮੱਸਿਆ ਨਹੀਂ। ਉਹਨੇ ਇੰਡੀਪੈਂਡੈਂਟ ਥਿੰਕਿੰਗ, ਉਹਨੇ ਕੋਈ ਫੋਰਸ ਨਹੀਂ ਕੀਤਾ ਹੋਇਆ, ਤੇ ਆਪਾਂ ਕਿਸੇ ਤੇ ਫੋਰਸ ਕਰ ਵੀ ਨਹੀਂ ਸਕਦੇ ਗੇ, ਕਿਸੇ ਤੇ ਫੋਰਸ ਕਰ ਸਕ, ਈਵਨ ਆਪਣੇ ਬੱਚਿਆਂ ਤੇ ਵੀ ਨਹੀਂ ਫੋਰਸ ਕਰਨਾ ਚਾਹੀਦਾ ਵੀ ਤੂੰ ਨਾਸਤਿਕ ਬਣ, ਤੂੰ ਤਰਕਸ਼ੀਲ ਬਣ, ਤੂੰ ਸਿੱਖ ਬਣ ਜਾਂ ਹਿੰਦੂ ਬਣ। ਕਈ ਕਰਦੇ ਨੇ, ਠੀਕ ਹੈ ਉਹਨੂੰ ਦੱਸ ਦਿਓ ਵੀ ਆਹ ਧਰਮ ਇਹ ਕਹਿੰਦਾ, ਆਹ ਧਰਮ ਆਹ ਕਹਿੰਦਾ, ਸਾਇੰਸ ਆਹ ਕਹਿੰਦੀ ਆ, ਏਥੀਅਜ਼ਮ ਆਹ ਕਹਿੰਦਾ। ਉਹ ਕਹਿੰਦਾ ਜੀ ਸਾਨੂੰ ਬੜੀ ਹੈਰਾਨੀ ਹੋਈ ਵੀ ਸਾਡਾ ਬੱਚਾ ਚਰਚ ਜਾਣ ਲੱਗ ਗਿਆ। ਕਹਿੰਦਾ ਫਿਰ ਕਹਿੰਦਾ ਇੱਕ ਦਿਨ ਸਾਨੂੰ ਪਤਾ ਲੱਗਿਆ ਬਈ ਨੌਜਵਾਨ ਬੱਚਾ ਸੀ ਸਾਡਾ, ਕਹਿੰਦਾ ਚਰਚ ਉਹ ਗੋਡ ਜੀ ਨੂੰ ਜਾਂ ਰੱਬ ਜੀ ਨੂੰ ਯਾਦ ਕਰਨ ਨਹੀਂ ਸੀ ਜਾਂਦਾ, ਕਹਿੰਦਾ ਚਰਚ ਦੇ ਵਿੱਚ ਕੁੜੀਆਂ ਵੀ ਆਉਂਦੀਆਂ ਸੀ, ਕਹਿੰਦਾ ਨੌਜਵਾਨ ਮੁੰਡੇ ਕੁੜੀਆਂ ਨੂੰ ਮਿਲਣ ਦੀ ਖੁੱਲ ਨਹੀਂ ਸੀ ਹੁੰਦੀ, ਉਹ ਚਰਚ ਦੇ ਵਿੱਚ ਜਾ ਕੇ ਮਿਲ ਲੈਂਦੇ। ਕਹਿੰਦਾ ਫੇਰ ਸਾਨੂੰ ਸਾਰੀ ਸਟੋਰੀ ਦਾ ਪਤਾ ਲੱਗਿਆ। ਉਹ ਉਸ ਉਮਰ ਦੀ ਗੱਲ ਕਰਦਾ ਜਿਹੜੀ ਉਮਰ ਬਾਰੇ ਤੁਸੀਂ, ਜਿਹੜੀ ਉਮਰ 'ਚੋਂ ਤੁਸੀਂ ਸਾਰੇ ਲੰਘ ਚੁੱਕੇ ਹੋ, ਤੇ ਜਿਹਦੀ ਸੱਚਾਈ ਹੈ ਜਿਹੜੀ ਇੰਡੀਆ ਦੇ ਵਿੱਚ ਕੋਈ ਐਕਸੈਪਟ ਹੀ ਨਹੀਂ ਕਰਦਾ, ਇਹਨਾਂ ਦੇਸ਼ਾਂ ਦੇ ਵਿੱਚ ਐਕਸੈਪਟ ਕਰਦੇ ਨੇ। ਬਹੁਤ ਨੇ ਜੀ ਉਹਦੀਆਂ ਉਦਾਹਰਣਾਂ, ਮੈਂ ਜੇ ਸੁਣਾਉਣ ਲੱਗ ਗਿਆ ਤਾਂ ਮੇਰਾ ਖਿਆਲ ਜਿਹੜਾ ਸਾਡਾ ਮਾਜੇ ਜਮਾਲ ਜੀ ਦਾ, ਆਰਫਾ ਜੀ ਦਾ ਪ੍ਰੋਗਰਾਮ ਹੁੰਦਾ ਨਾ, ਸ਼ਾਮ ਹੋ ਜੂਗੀ, ਤੇ ਮੈਨੂੰ ਜ਼ਬਾਨੀ ਯਾਦ ਨੇ ਕਿਤਾਬਾਂ ਉਹਨਾਂ ਦੀਆਂ, ਉਹਨਾਂ ਦੀਆਂ ਘਟਨਾਵਾਂ। ਇਸ ਕਰਕੇ ਸਾਡਾ ਸਮਾਂ ਜਿਹੜਾ ਹੁਣ ਸਮਾਪਤ ਹੋਣ ਵਾਲਾ, ਆਪਾਂ ਛੋਟੀ ਜਿਹੀ ਬ੍ਰੇਕ ਲੈ ਲਈਏ ਤੇ ਬ੍ਰੇਕ ਤੋਂ ਬਾਅਦ ਆਪਾਂ ਦੋ ਕੁ ਗੱਲਾਂ ਹੋਰ ਕਰਾਂਗੇ ਜੀ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮਾਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 9057933458।
ਇੱਕ ਵਾਰ ਫਿਰ ਨਿੱਘਾ ਸਵਾਗਤ ਜੀ। ਅੱਜ ਦੇ ਪ੍ਰੋਗਰਾਮ ਨੂੰ ਔਰਾ ਕਿਚਨ ਵਾਲੇ ਸਪਾਂਸਰ ਕਰਦੇ ਨੇ, ਬਹੁਤ ਸੋਹਣੀਆਂ ਕਿਚਨਸ ਬਣਾਉਂਦੇ ਨੇ ਜੀ। 9056732872 ਇਹਨਾਂ ਦਾ ਨੰਬਰ ਆ, 905-673-2872। ਜੇ ਤੁਸੀਂ ਕਸਟਮ ਬਿਲਡ ਘਰ ਬਣਾ ਰਹੇ ਹੋ, ਸੋਹਣੇ ਪੈਸੇ ਲਾ ਰਹੇ ਹੋ, ਤਾਂ ਨਵੀਂ ਕਿਚਨ ਹੈ ਨਾ ਜਿਹੜੀ, ਹਾਈ ਐਂਡ ਕਿਚਨ, ਇਹਨਾਂ ਤੋਂ ਹੀ ਬਣਾਇਓ। 9056732872 ਔਰਾ ਕਿਚਨ ਦਾ ਨੰਬਰ ਆ। ਸਮਾਂ ਤਾਂ ਸਾਡਾ ਹੋਣ ਵਾਲਾ ਹੋ ਗਿਆ ਜੀ, ਗੱਲਾਂ ਤੁਹਾਡੇ ਨਾਲ ਕਾਫੀ ਕਰਨੀਆਂ ਸੀ। ਮੈਂ ਦੁਬਾਰਾ ਫੇਰ ਇੱਕ ਵਾਰੀ ਅਨਾਊਂਸ ਕਰਨਾ ਚਾਹੁੰਦਾ ਜੀ, ਕਿਉਂਕਿ ਡਾਕਟਰ ਇਬਰਾਹਿਮ ਟੀ ਕਪੂਰ ਦਾ ਕੱਲ ਜਨਮ ਦਿਨ ਸੀ ਤੇ ਵਹਿਮਾਂ ਭਰਮਾਂ ਦੇ ਖਿਲਾਫ ਉਨ੍ਹਾਂ ਨੇ ਲੜਾਈ ਹੈ ਜਿਹੜੀ ਸਾਰੀ ਉਮਰ ਦਿੱਤੀ ਹੈ। ਨਾਲ ਦੀ ਨਾਲ ਉਨ੍ਹਾਂ ਨੇ ਜਿਹੜੇ ਇਹ ਜੇ ਰੋਗੀ ਹੁੰਦੇ ਨੇ, ਮਾਨਸਿਕ ਰੋਗੀ, ਜਿਨ੍ਹਾਂ ਨੂੰ ਸਾਧ ਚਿਮਟੇ ਮਾਰਦੇ ਨੇ ਅੱਜ ਕੱਲ, ਜਿਨ੍ਹਾਂ ਨੂੰ ਕਹਿੰਦੇ ਮੈਂਟਲ ਹੈਲਥ ਇਸ਼ੂ ਆਇਆ ਹੋਇਆ, ਉਹ ਇਨ੍ਹਾਂ ਦਾ ਵਿਗਿਆਨਕ ਤਰੀਕੇ ਨਾਲ ਇਲਾਜ ਕਰਨਾ ਉਨ੍ਹਾਂ ਨੇ ਸ਼ੁਰੂ ਕੀਤਾ ਸੀ ਤੇ ਉਨ੍ਹਾਂ ਦੀਆਂ ਕਿਤਾਬਾਂ ਦੇ ਵਿਚ ਦਰਜ ਆ। ਹਰ ਕਿਸਮ ਦੇ ਵਹਿਮ ਭਰਮ ਦਾ ਉਨ੍ਹਾਂ ਨੇ ਖੰਡਨ ਕੀਤਾ ਸੀ। ਨਾਲ ਹੀ ਉਨ੍ਹਾਂ ਨੇ ਜਿਹੜੇ ਪਖੰਡੀ ਨੇ, ਗੈਬੀ ਸ਼ਕਤੀਆਂ ਦੇ ਮਾਹਰ ਕਹਿੰਦੇ ਨੇ, ਉਨ੍ਹਾਂ ਨੂੰ ਚੁਣੌਤੀ ਦਿੱਤੀ ਵੀ ਜੇ ਤੁਹਾਡੇ ਕੋਲ ਸੱਚੀ ਕੋਈ ਗ੍ਰਹਿ ਟਾਲਣ ਦੀ, ਹੱਥ ਦੇਖਣ ਦੀ ਜਾਂ ਬਿਮਾਰੀਆਂ ਦਾ ਇਲਾਜ ਕਰਨ ਦੀ ਵਿਧੀ ਆ, ਤੇ ਤੁਸੀਂ ਫਿਰ ਉਹਦੀ ਪਰਖ ਪੜਤਾਲ ਕਰਦੇ ਹਾਂ ਆਪਾਂ, ਤੇ ਤੁਸੀਂ ਮਤਲਬ ਚੈਲੰਜ ਸਾਡਾ ਸਵੀਕਾਰ ਕਰੋ। ਆਪਾਂ ਉਨ੍ਹਾਂ ਨੂੰ ਯਾਦ ਕਰ ਰਹੇ ਹਾਂ ਜੀ, ਤੇ ਨਗਾਰਾ ਰੇਡੀਓ ਤੋਂ ਆਪਾਂ ਅੱਜ ਫੇਰ ਅਨਾਊਂਸ ਕਰਦੇ ਹਾਂ ਜੀ ਦੁਬਾਰਾ, ਬੜਾ ਸੀਰੀਅਸਲੀ, ਅਸੀਂ $1,00,000 ਦਾ ਜਿਹੜਾ ਚੈੱਕ ਆ ਕਿਸੇ ਸਾਂਝੇ ਬੰਦੇ ਨੂੰ ਫੜਾ ਦਿਆਂਗੇ ਜੀ, ਡਰਾਫਟ ਬਣਾ ਕੇ ਦੇ ਦਿਆਂਗੇ ਕਿਸੇ ਲਾਇਰ ਦੇ ਟਰੱਸਟ ਅਕਾਊਂਟ ਦੇ ਵਿੱਚ। ਤੁਸੀਂ ਕਿਸੇ ਨੂੰ ਜਾਣਦੇ ਹੋ, ਕੋਈ ਗ੍ਰਹਿ ਟਾਲਣ ਵਾਲਾ, ਕੋਈ ਮੰਤਰ ਪੜ੍ਹ ਕੇ ਕਿਸੇ ਦੀ ਬਿਮਾਰੀ, ਨਾਮਰਾਦ ਬਿਮਾਰੀ ਠੀਕ ਕਰਨ ਵਾਲਾ, ਕੋਈ ਹੱਥ ਦੀਆਂ ਰੇਖਾਵਾਂ ਦੇਖ ਕੇ ਕਿਸਮਤ ਦੱਸਣ ਵਾਲਾ, ਕੋਈ ਵੀ ਇਹੋ ਜਿਹਾ ਮਤਲਬ ਜਿਹੜੀ ਗੈਰ ਕੁਦਰਤੀ ਗੱਲ ਆ ਕਰਨ ਵਾਲਾ, ਸ਼ਕਤੀਆਂ ਦਾ ਮਾਹਰ ਤੁਹਾਨੂੰ ਕੋਈ ਲੱਭਦਾ ਤਾਂ ਲੱਭ ਕੇ ਲੈ ਆਓ। $1,00,000 ਥੋੜਾ ਨਹੀਂ ਹੁੰਦਾ, ਬਹੁਤ ਹੁੰਦਾ। ਅਸੀਂ ਉਹਨਾਂ ਦੇ ਲਾਇਰ ਦੇ ਟਰੱਸਟ ਅਕਾਊਂਟ ਦੇ ਵਿੱਚ ਇਹ ਪੈਸੇ ਪਾ ਦਾਂਗੇ। ਇਹ ਸਾਡੀ ਚੁਣੌਤੀ ਆ ਜੀ, ਸਾਰੀ ਉਮਰ ਲਾਈ ਆ। 84 ਤੋਂ ਲੈ ਕੇ ਤਰਕਸ਼ੀ ਸੁਸਾਇਟੀ ਬਣੀ ਸੀ, ਉਦੋਂ ਤੋਂ ਅਸੀਂ ਲਗਾਤਾਰ ਆਪਣੇ ਵਿਚਾਰਾਂ ਨੂੰ ਵੀ ਪਰਖ ਕੇ ਵੇਖਦੇ ਰਹਿੰਦੇ ਹਾਂ ਵੀ ਕਿਤੇ ਕੋਈ ਫਰਕ ਤਾਂ ਨਹੀਂ। ਇਸੇ ਕਰਕੇ ਆਪਾਂ ਵਿਗਿਆਨਕ ਢੰਗ ਤਰੀਕਿਆਂ ਦੀ ਗੱਲ ਕਰਦੇ ਹਾਂ, ਜ਼ਿੰਦਗੀ ਨੂੰ ਸੋਹਣਾ ਬਣਾਉਣ ਦੀ ਗੱਲ ਕਰਦੇ। ਇਹਨਾਂ ਵਹਿਮਾਂ ਭਰਮਾਂ ਨੂੰ ਛੱਡੋ, ਇੰਨੇ ਸੋਹਣੇ ਦੇਸ਼ ਦੇ ਵਿੱਚ ਰਹਿੰਦੇ ਹਾਂ, ਆਓ ਆਪਾਂ ਵਹਿਮਾਂ ਭਰਮਾਂ ਨੂੰ ਛੱਡੀਏ ਤੇ ਸੋਹਣੀ ਜ਼ਿੰਦਗੀ ਜਿਉਈਏ। ਐਵੇਂ ਘਰ ਆ ਜਿਹੜਾ ਜੀ ਈਸਟ ਫੇਸਿੰਗ ਚਾਹੀਦਾ, ਸ਼ੇਰ ਮੁਖਾ ਘਰ ਨਾ ਹੋਵੇ, ਕੋਈ ਕੈਂਸਰ ਹੋਇਆ ਕਿਸੇ ਨੂੰ ਤੇ ਫਲਾਨੇ ਸਾਧ ਤੋਂ ਇਲਾਜ ਕਰਾ ਲੈਂਦੇ ਹਾਂ, ਦੁੱਖ ਦੇ ਗੋਡੇ ਹੁੰਦੇ ਆ, ਫਲਾਨੇ ਤੋਂ ਪੁੜੀ ਲੈ ਲੈਣੇ, ਇਹੋ ਜਿਹੀਆਂ ਗੱਲਾਂ ਛੱਡੀਏ, ਚੰਗੇ ਤਰੀਕੇ ਨਾਲ ਜ਼ਿੰਦਗੀ ਜਿਉਣ ਲੱਗੀਏ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰਾ ਨੰਬਰ 647-300-8436 ਹੈ, ਰਾਣਾ ਜੀ ਦਾ ਨੰਬਰ 905-915-8484। ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
770 AM ਦੀ ਨਸ਼ਰੀਆਤ ਸੁਣਨ ਤੇ ਹਾਲਾਤ ਹਾਜ਼ਰਾ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫਰਮੇਸ਼ਨ ਅਨਾਲਿਸਿਸ, ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com, ਲੋਕਲ ਨੰਬਰ 6478724900।
ट्रक वर्ल्ड कनाडा विच ट्रकिंग इंडस्ट्री का सब तो वड्डा शो इंटरनेशनल सेंटर विखे 18-19 ते 20 अप्रैल हो रहा है जिथे ट्रकिंग इंडस्ट्री ना संबंधित बहुत सारे वेंडर्स मौजूद होंगे। मिलो क्विक ट्रक लीव दी पूरी टीम नु बूथ नंबर 1410 विच जिथे ऑयल ते फिल्टर कंपनियां दे नुमाइंदे भी मौजूद होंगे। तिन्ने दिन जितो फ्री ऑयल चेंज ते कई होर इनाम। फ्री एंट्री पास ले truckworld.ca ते प्रोमो कोड क्विक दी वरतो करो। वधेरे जानकारी लई कॉल करो क्विक ट्रक लीव 519-622-0660।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ आप महफूज हाथों में है। टर्म्स एंड कंडीशन अप्लाई।
वेखो जी आ गया फिर ओही सोना वेला साडे प्लैनेट अर्थ नु मनान दा वेला। सिटी ऑफ ब्रैम्पटन अप्रैल दे महीने नु अर्थ मंथ दे तौर ते मना रिया है। आ जाओ जी ते फ्री फैमिली फ्रेंडली प्रोग्राम दा चोखा स्वाद लो ते साबित करो ब्रैम्पटन एक ग्रीन सिटी है। अर्थ डे एनवायरमेंटल सेलिब्रेशन 2024 एंड गो ग्रीन अवार्ड दी तकरीब गोल्ड मेडोज कम्युनिटी एंड लाइब्रेरी विच हफ्ता 20 अप्रैल नु सवेरे 11 बजे तो लेकर 10 बजे तक 10150 दी गोल्ड रोड ब्रैम्पटन। और जानकारी ले संपर्क करो brampton.ca/earthmonth।
लो जी जॉर्ज ब्राउन कॉलेज दा ओपन हाउस आ गया है टोरंटो डाउनटाउन दे तिना कैंपसां च। हफ्ता 13 अप्रैल सवेरे 10 बजे तो लेके दोपहरे 2 बजे तक 250 तो वध प्रोग्रामा विच हर किसी लिए कुछ ना कुछ मौजूद है। तुसी 13 अप्रैल नु कॉलेज दा फेरा ते लाओ ते साडे स्टाफ नाल मिलकर सारी जानकारी लवो ते रजिस्टर करो आज जी jorgebrown.ca ते।